ਗੁਰਦੁਆਰਿਆਂ ਵਿੱਚ ਪ੍ਰਧਾਨਗੀ ਪਿੱਛੇ ਪੂਰੀਆਂ ਡਾਂਗਾਂ ਖੜਕਦੀਆਂ। ਇੱਕ ਗੁਰਦੁਆਰੇ ਵਿੱਚੋਂ ਪ੍ਰਧਾਨ ਨੂੰ ਕੱਢਤਾ, ਉਹਨੇ ਹੋਰ ਗੁਰਦੁਆਰਾ, ਚਾਰ ਪੰਜ ਥਾਵਾਂ ਤੇ ਮੈਂ ਖੁਦ ਵੇਖ ਕੇ ਆਇਆ, ਗੁਰਦੁਆਰੇ ਵੱਖਰੇ ਵੱਖਰੇ ਬਣਾ ਲਏ, ਵੰਡ ਲਿਆ ਸਭ ਕੁਛ। ਮੈਂ ਦੋਵੇਂ ਗੁਰਦੁਆਰੇ ਜਾਣਾ, ਉਹਨਾਂ ਨੂੰ ਵੀ ਕਹਿਣਾ ਭਾਈ ਗੁਰਦੁਆਰਾ ਤੇ ਗੁਰੂ ਦਾ, ਸੰਗਤ ਮਹਾਰਾਜ ਦੀ ਆ, ਇੱਟਾਂ ਪੱਥਰ ਗੁਰਦੁਆਰੇ ਨੀ, ਇੱਥੇ ਵੀ ਗੁਰੂ ਉਹੀ ਹੈ ਤੇ ਉੱਥੇ ਵੀ ਗੁਰੂ ਉਹੀ ਹੈ, ਗੁਰੂ ਇੱਕੋ ਹੀ ਹੈ। ਭਾਵ ਕਿ ਸਾਡੀਆਂ ਜਿਹੜੀਆਂ ਚੌਧਰਾਂ ਨੇ, ਇਹਨਾਂ ਨੇ ਪੰਥ ਤੋਂ ਫਾੜ ਕਰ ਦਿੱਤਾ, ਫੁੱਟ ਪਾ ਦਿੱਤੀ ਸਾਡੀ। ਬੇਨਤੀ ਇਹ ਆ, ਪਹਿਲੀ ਗੱਲ ਤੇ ਗੁਰੂ ਘਰ ਦੇ ਵਿੱਚ ਖਿਮਾ ਕਰਨਾ, ਪ੍ਰਧਾਨ ਹੋਣਾ ਹੀ ਨਹੀਂ ਚਾਹੀਦਾ, ਗੁਰੂ ਘਰ ਪ੍ਰਧਾਨ ਨਾ ਹੀ ਨਹੀਂ ਹੋਣਾ ਚਾਹੀਦਾ ਗੁਰੂ ਘਰ ਵਿੱਚ। ਤੇ ਸੇਵਾਦਾਰਾਂ ਦੀ 5 ਮੈਂਬਰੀ ਕਮੇਟੀ ਬਣਾ ਦਿਓ, 11 ਮੈਂਬਰੀ ਕਮੇਟੀ ਬਣਾ ਦਿਓ, ਸਾਰੇ ਹੀ ਸੇਵਾਦਾਰ। ਪ੍ਰਧਾਨ ਤੇ ਇੱਥੇ ਬਸ ਇੱਕੋ ਹੀ ਹੈ, ਆਖੋ
ਸਤਨਾਮ,
ਬਸ ਇੱਕੋ ਹੀ ਪ੍ਰਧਾਨ। ਇੱਕ ਗੁਰਦੁਆਰੇ ਵਿੱਚ ਮੈਂ ਵੇਖਿਆ, ਮੈਂ ਕਹਿਤਾ ਪ੍ਰਧਾਨ ਨਾ ਜੀ ਨਾ, ਅੱਜ ਤੇ ਸੇਵਾਦਾਰ ਆ। ਚਲੋ ਇਹ ਵੀ ਖੁਸ਼ੀ ਹੋਈ ਵੇਖ ਕੇ ਵੀ ਠੀਕ ਹੈ, ਕਿਤੇ ਨਾ ਕਿਤੇ ਸੇਵਾਦਾਰ ਜਿਹੜਾ ਹੈ, ਕਿਉਂਕਿ ਨਾ ਪ੍ਰਧਾਨਗੀ ਹੋਵੇ ਤੇ ਨਾ ਡਾਂਗਾਂ ਖੜਕਣ। ਜੇ ਪ੍ਰਧਾਨਗੀ ਹੋਏਗੀ ਹੀ ਨਹੀਂ ਤੇ ਰੌਲਾ ਕਾਹਦਾ ਪੈਣਾ, ਪ੍ਰਧਾਨਗੀ ਹੋਏਗੀ ਹੀ ਨਹੀਂ ਤੇ ਫਿਰ ਚੱਕਰ ਸਭ ਖਤਮ ਹੋ ਜਾਣਗੇ। ਗੱਲ ਤੇ ਜੇ ਸਾਰੇ ਸੇਵਾਦਾਰ ਹੋਣਗੇ ਤੇ ਕਿਰਪਾ ਹੋ ਜਾਏਗੀ, ਜੇ ਪ੍ਰਧਾਨ ਬਣਨਾ ਭਾਈ ਫਿਰ ਡਿਊਟੀ ਸਖ਼ਤ ਕਰ ਦਿਓ, ਪ੍ਰਧਾਨ ਦੀ ਡਿਊਟੀ ਥੋੜੀ ਸਖ਼ਤ ਕਰ ਦਈਏ। ਕਿਵੇਂ? ਉਹਨੂੰ ਕਹਿ ਸਵੇਰ ਵੇਲੇ ਇਕੱਲਾ ਹੀ ਗ੍ਰੰਥੀ, ਇੱਕ ਪਾਸੇ ਮਰ ਦਾ ਸਰੂਪ ਚੱਕਿਆ ਹੁੰਦਾ, ਦੂਜੇ ਪਾਸੇ ਚੋਰ ਵੀ ਵਿਚਾਰਾ ਆਪ ਹੀ ਕਰਦਾ, ਪ੍ਰਧਾਨ ਜੀ ਸਵੇਰੇ ਉੱਠ ਕੇ ਪ੍ਰਕਾਸ਼ ਕਰਾਇਆ ਕਰਨਗੇ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਫਿਰ ਲੱਗੂ ਪਤਾ ਵੀ ਕਿੰਨੇ ਕੁ ਬਣਦੇ ਨੇ, ਫਿਰ ਵਿਰਲਾ ਵਿਰਲਾ ਰਹਿ ਜੂ ਇਹਦੇ, ਗੋਲਕ ਕਿੰਨੇ ਵੇਲੇ ਨਜ਼ਰ ਆਉਂਦੇ ਨੇ, ਉਂਝ ਤਾਂ ਦਰਸ਼ਨ ਹੁੰਦੇ ਨੀ, ਬਹੁਤ ਘੱਟ। ਸਾਧ ਸੰਗਤ ਜੀ, ਆਮ ਗੁਰਦੁਆਰਿਆਂ ਵਿੱਚ ਮੈਂ ਵੇਖਿਆ ਪਿੰਡ ਵਿੱਚ ਵੋਟ ਜਿਹੜੀ ਆ, ਪਿੰਡ ਚ ਵੋਟ 1500 ਤੇ ਸਵੇਰੇ ਉੱਠ ਕੇ ਗ੍ਰੰਥੀ ਸਿੰਘ ਚੋਰ ਇੱਕ ਹੱਥ ਨਾਲ ਕਰਦਾ ਆਪ ਹੀ, ਚੋਰ ਕਰਨ ਵਾਲਾ ਕੋਈ ਨੀ, ਇੱਕ ਨੀ ਚੋਰ ਕਰਨ ਵਾਲਾ। ਫਿਰ ਸਾਧ ਸੰਗਤ, ਇਹ ਨਹੀਂ ਗੁਰੂ ਘਰਾਂ ਦੇ ਵਿੱਚ ਕਦੋਂ ਵੀ ਕਦੇ ਵੀ ਤੁਸੀਂ ਸਿਲੈਕਸ਼ਨ ਕਰਨੀ ਹੈ ਨਾ ਕਮੇਟੀ ਦੀ, ਉਸ ਵੇਲੇ ਸਦਾ ਇਹ ਬਣਾਓ ਵੀ ਪ੍ਰਬੰਧਕ ਕਮੇਟੀ ਜਿਹੜੀ ਬਣਾਉਣ ਲੱਗੇ ਆ, ਉਹਨਾਂ ਨੂੰ ਇਹ ਕਹਿ ਦੇਣਾ ਭਾਈ ਜੇ 11 ਮੈਂਬਰ ਹੋ ਨਾ ਤੇ 11 ਦੇ ਵਿੱਚੋਂ 2 ਦੀ ਹਾਜ਼ਰੀ ਹਰ ਰੋਜ਼ ਚਾਹੀਦੀ ਹੈ, 5 ਦਿਨਾਂ ਪਿੱਛੋਂ ਵਾਰੀ ਆਊ, 2 ਨੇ ਗੁਰਦੁਆਰਾ ਸਾਹਿਬ ਪਹਿਰਾ ਦੇਣਾ ਰਾਤ ਨੂੰ। ਬੜੀ ਬੇਅਦਬੀ ਹੋਈ ਹੈ ਮਾਰਦੀ, ਜੇ ਕਿਤੇ ਪਹਿਰੇ ਲੱਗੇ ਹੁੰਦੇ ਕਿਉਂ ਹੁੰਦੀ, ਤੇ ਬੇਅਦਬੀ ਹੋਈ ਹੋਈ ਉੱਥੇ ਆ ਜਿੱਥੇ ਕੋਈ ਧਿਆਨ ਹੀ ਨਹੀਂ ਦਿੰਦਾ। ਜੇ 11 ਮੈਂਬਰੀ ਕਮੇਟੀ ਹੈ ਤੇ 5 ਦਿਨਾਂ ਪਿੱਛੋਂ ਵਾਰੀ ਆਵੇ, 2 ਮੈਂਬਰ ਗੁਰਦੁਆਰਾ ਸਾਹਿਬ ਰੋਜ਼ ਰਹਿਣਗੇ, ਆਪੇ ਹੀ ਬੇਅਦਬੀ ਹਟ ਜਾਏਗੀ, ਨਾਲੇ ਸੇਵਾਦਾਰਾਂ ਦਾ ਪਤਾ ਲੱਗ ਜੂ ਵੀ ਕਿੰਨੇ ਕੁ ਨਿੱਤਰਦੇ ਨੇ, ਤੇ ਜਿਹੜਾ ਬੰਦਾ ਆਪਣੀ ਡਿਊਟੀ ਤੋਂ ਕਤਾਹੀ ਕਰਦਾ ਉਹਦੀ ਥਾਂ ਤੇ ਹੋਰ ਮੈਂਬਰ ਪਾਇਆ ਜਾਏਗਾ, ਆਪੇ ਹੀ ਕਿਰਪਾ ਹੋ ਜਾਏਗੀ, ਫਿਰ ਚੜ੍ਹਦੀ ਕਲਾ। ਜਿਹੜੇ ਕੱਚੇ ਪਿੱਲੇ ਨੇ, ਜਿਹੜੇ ਸਾਧ ਸੰਗਤ ਜੀ ਧੱਕੇ ਨਾਲ ਹੀ, ਉਹ ਫਿਰ ਸਭ ਪਿੱਛੇ ਹਟ ਜਾਣਗੇ ਵੀ ਇੱਥੇ ਤੇ 5ਵੇਂ ਦਿਨ ਪਹਿਰਾ ਲਾਉਣਾ ਪੈਣਾ, ਸਾਰੀ ਰਾਤ ਜਾਗਣਾ ਪੈਣਾ, ਔਖਾ ਹੋ ਜਾਏਗਾ। ਫਿਰ ਆਪੇ ਹੀ ਵਿਰਲੇ ਵਿਰਲੇ ਪਾਸ ਹੋਣਗੇ, ਫਿਰ ਕਬੀਰ ਕਸੌਟੀ ਰਾਮ ਕੀ ਝੂਠਾ ਟਿਕਿਆ ਨਾ ਕੋਏ, ਰਾਮ ਕਸੌਟੀ ਸੁਸ ਹੈ ਜੋ ਮਰ ਜੀਵਾ
ਹੋਏ।
ਸੰਗਤ ਤੇ ਲਾ ਹੀ ਸਕਦੀ ਕਸਵੱਟੀ, ਗੁਰੂ ਲਾ ਸਕਦਾ, ਸੰਗਤ ਕਹਿ ਸਕਦੀ। ਸੋ ਸਾਧ ਸੰਗਤ ਜੀ, ਇਸ ਕਰਕੇ ਇਹ ਜਿਹੜੀ ਸੇਵਾਦਾਰ ਦੀ ਜਿਹੜੀ ਭਾਵਨਾ ਹੋਵੇ, ਮਹਾਰਾਜ ਦੀ ਬਖਸ਼ਿਸ਼ ਫਿਰ ਹੋਏਗੀ, ਫਿਰ ਕਿਰਪਾ ਹੋਏਗੀ। ਸੋ ਸਾਧ ਸੰਗਤ, ਇਹ ਝਗੜਾ ਜਗ੍ਹਾ ਜਗ੍ਹਾ ਦੇ ਉੱਤੇ ਹੈ, ਥਾਂ ਥਾਂ ਦੇ ਉੱਤੇ। ਗੁਰਦੁਆਰੇ ਅਸੀਂ ਸ਼ਾਂਤੀ ਲੱਭਣ ਜਾਂਦੇ ਹਾਂ, ਆਨੰਦ ਮਹਾਰਾਜ ਦੇ ਚਰਨਾਂ ਚ ਆ ਕੇ ਤੇ ਆਨੰਦ ਆ ਗਿਆ, ਸ਼ਾਂਤੀ ਆ ਗਈ। ਸੋ ਹੋਇਆ ਕਿ ਘੋੜਾ ਖੋ ਲਿਆ, ਉਹ ਗੁਰਸਿੱਖ ਜਿਹੜਾ ਹੈ ਰੋਂਦਾ ਹੈ ਲਾਹੌਰ ਦੀ ਧਰਤੀ ਤੇ, ਮਹਾਰਾਜ ਉਹਨੂੰ ਨਾਲ ਲੈ ਕੇ ਆ ਗਏ, ਕਹਿੰਦੇ ਸਾਡਾ ਹੋਇਆ ਸਾਡੇ ਕੋਲ ਆਪੇ ਆ ਜਾ। ਜ਼ਬਰਦਸਤੀ ਘੋੜਾ ਖੋ ਲਿਆ, ਧੱਕਾ ਕੀਤਾ। ਹੁਣ ਸਾਧ ਸੰਗਤ, ਘੋੜਾ ਬਿਮਾਰ ਹੋ ਗਿਆ, ਵੈਦ ਕਹਿੰਦਾ ਜੇ ਇਹਨੂੰ ਨਹੀਂ ਕੱਢੋਗੇ ਸਾਰੇ ਹੀ ਘੋੜੇ ਮਰ ਜਾਣਗੇ, ਕੱਢੋ ਛੇਤੀ ਬਾਹਰ। ਬਾਦਸ਼ਾਹ ਸ਼ਾਹਜਹਾਨ ਕਹਿੰਦਾ ਉਹ ਦਰੋਗਿਆ, ਕੰਮ ਤੇ ਚੰਗਾ ਕੀਤਾ ਸੀ ਪਰ ਇਹ ਤੇ ਬਿਮਾਰ ਹੋ ਗਿਆ, ਹੁਣ ਕੀ ਕਰੀਏ? ਕਹਿੰਦੇ ਜੀ ਕੱਢੋ, ਫਿਰ ਕਿਹਨੂੰ ਦਈਏ? ਰੁਸਤਮ ਖਾਂ ਕਾਜੀ ਨੂੰ ਕਹਿੰਦੇ, ਕਾਜੀ ਆ ਗੱਲ ਸੁਣ, ਰੁਸਤਮ ਖਾਂ ਨਾਂ ਸੀ ਉਹਦਾ, ਰੁਸਤਮ ਖਾਂ ਕਾਜੀ ਕੌਲਾਂ ਦਾ ਪਿਤਾ ਸੀ। ਆਖੋ
ਸਤਨਾਮ,
ਮਾਤਾ ਕੌਲਾਂ ਜਿਹਦੇ ਨਾਂ ਤੇ ਕੌਲ ਸਰ ਸਰੋਵਰ ਬਣਿਆ ਅੰਮ੍ਰਿਤਸਰ, ਉਹ ਕੌਲਾਂ, ਉਹਦਾ ਪਿਤਾ ਸੀ ਰੁਸਤਮ ਖਾਂ ਕਾਜੀ। ਉਹਨੂੰ ਬੁਲਾਇਆ, ਕਹਿੰਦੇ ਕਾਜੀ। ਹਾਂ ਮਹਾਰਾਜ। ਬਾਦਸ਼ਾਹ ਨੂੰ ਆ ਕੇ, ਹਾਂਜੀ ਦੱਸੋ। ਲੈ ਭਾਈ ਤੈਨੂੰ ਆ ਕੇ ਘੋੜਾ ਦਿੱਤਾ ਲੈ ਜਾ ਸੁਗਾਤ। ਉਹ ਕਹਿੰਦਾ ਵੀ ਚੱਜ ਦਾ ਦੇਣਾ ਸੀ ਦਿੰਦੇ, ਬਿਮਾਰ ਘੋੜਾ ਮੈਂ ਕਿਆ ਕਰਨਾ, ਮਰਿਆ ਸੱਪ ਮੇਰੇ ਗਲ ਪਾਤਾ, ਹੁਣ ਮੈਂ ਇਹਨੂੰ ਕਿੱਥੇ ਲੈ ਕੇ ਜਾਵਾਂ, ਖਰੀਦਣਾ ਵੀ ਇਹਨੂੰ ਕਿਸੇ ਨੇ ਨੀ ਘੋੜਾ, ਜਾਂ ਤੇ ਠੀਕ ਦਿੰਦੇ ਚੱਜ ਦਾ ਜਿਹੜਾ ਕੋਈ ਸਵਾਰੀ ਕਰਨ ਵਾਲਾ ਹੁੰਦਾ। ਕਾਜੀ ਚਲੋ ਉਹਨੇ ਨਾ ਹਾਂ ਕਰਨ ਜੋਗਾ ਨਾ ਕਰਨ ਜੋਗਾ, ਚੰਗਾ ਜੀ ਠੀਕ ਹੈ ਤੁਹਾਡਾ ਗਿਫਟ ਪ੍ਰਵਾਨ ਹੈ ਮੈਨੂੰ, ਉਵੇਂ ਹੀ ਲੈ ਕੇ ਘੋੜਾ ਆ ਗਿਆ। ਵਾਪਸ ਤੁਰਿਆ ਆਉਂਦਾ ਘੋੜਾ ਲੰਘ ਮਾਰਦਾ ਥੋੜਾ ਥੋੜਾ, ਰਸਤੇ ਵਿੱਚ ਸਤਿਗੁਰਾਂ ਦਾ ਡੇਰਾ ਸੀ, ਸਤਿਗੁਰਾਂ ਨੂੰ ਸਾਰੀ ਖੇਡ ਦਾ ਪਤਾ ਸੀ ਪਹਿਲਾਂ, ਘੱਟ ਘੱਟ ਕੇ ਅੰਤਰ ਕੀ ਜਾਣਤ। ਬਾਹਰ ਬਹਿ ਗਏ ਦਰਖਤ ਦੇ ਥੱਲੇ ਆ ਕੇ ਆਸਣ ਲਵਾ ਲਿਆ। ਉਹ ਗੁਰਸਿੱਖ ਵੀ ਕੋਲ ਹੀ ਬੈਠਾ ਜਿਹੜਾ ਘੋੜਾ ਲੈ ਕੇ ਆਇਆ ਸੀ, ਭੇਟਾ ਕੀਤਾ ਸੀ ਜਿਹਨੇ, ਉਹ ਵੀ ਕੋਲ ਹੀ ਖੜਾ। ਉਹਨੇ ਵੇਖ ਲਿਆ ਵੀ ਕਾਜੀ ਤੁਰਿਆ ਆਉਂਦਾ ਤੇ ਘੋੜਾ ਉਹੀ ਹੈ ਜਿਹੜਾ ਮੈਂ ਲੈ ਕੇ ਆਇਆ ਸੀ ਮਹਾਰਾਜ ਦੇ ਭੇਟਾ ਕਰਨ ਵਾਸਤੇ। ਉਹਨੇ ਸਤਿਗੁਰਾਂ ਨੂੰ ਆਖਿਆ, ਸੱਚੇ ਪਾਤਸ਼ਾਹ ਜਿਹੜਾ ਘੋੜਾ ਆ ਰਿਹਾ ਨਾ, ਉਹ ਘੋੜਾ ਮੈਂ ਲਿਆਇਆ ਸੀ ਤੁਹਾਡੇ ਵਾਸਤੇ, ਇਹ ਹੈ ਘੋੜਾ। ਸਤਿਗੁਰ ਕਹਿੰਦੇ ਇਹੀ ਹੈ? ਕਹਿੰਦੇ ਹਾਂ ਮਹਾਰਾਜ। ਪਰ ਮਹਾਰਾਜ ਇਹ ਲਿੱਸਾ ਬੜਾ ਹੋ ਗਿਆ, ਬਿਮਾਰ ਹੋ ਗਿਆ। ਮਹਾਰਾਜ ਕਹਿੰਦੇ ਕੋਈ ਨੀ, ਲੈ ਜਾ ਭੱਜ ਕੇ ਕਾਜੀ ਨੂੰ ਸੱਦ ਕੇ ਲਿਆ। ਕਾਜੀ ਤੇ ਨੀ ਤੈਨੂੰ ਜਾਣਦਾ? ਕਹਿੰਦੇ ਨਾ ਮਹਾਰਾਜ, ਕਾਜੀ ਨੀ ਸੀ, ਖੋਇਆ ਤੇ ਦਰੋਗੇ ਨੀ ਸੀ, ਕਾਜੀ ਕਿਹੜਾ ਕੋਲ ਸੀ। ਮਹਾਰਾਜ ਕਹਿੰਦੇ ਲਿਆ ਬੁਲਾ ਕੇ। ਭੱਜਿਆ ਗਿਆ, ਆ ਜਾ ਵੀ ਤੈਨੂੰ ਸਤਿਗੁਰੂ ਬੁਲਾਉਂਦੇ ਨੇ, ਘੋੜੇ ਸਮੇਤ ਹੀ ਆ ਜਾ। ਘੋੜਾ ਲਿਆ ਕੇ ਖੜਾਤਾ ਕਾਜੀ। ਹਾਂਜੀ ਮਹਾਰਾਜ ਦੱਸੋ। ਸਤਿਗੁਰ ਕਹਿੰਦੇ ਘੋੜਾ ਵੇਚਣਾ ਹੈ? ਵੇਚ ਦਿਆਂਗੇ ਜੀ। ਕਿੰਨੇ ਦਾ? ਕਹਿੰਦੇ ਜੀ ਘੋੜਾ ਤੇ ਅਸੀਂ ਲੱਖ ਰੁਪਏ ਦਾ ਲਿਆ, ਪਰ ਬਾਦਸ਼ਾਹ ਨੇ ਮੈਨੂੰ ਦਿੱਤਾ, ਤੁਸੀਂ ਦੱਸੋ ਕੀ ਦਿੰਦੇ ਹੋ। ਹੁਣ ਮਹਾਰਾਜ ਨੂੰ ਪਤਾ ਹੀ ਸੀ ਵੀ ਇਹਨੇ ਕਿਹੜੇ ਲੱਖ ਦਾ ਖਰੀਦਿਆ। ਮਹਾਰਾਜ ਕਹਿੰਦੇ ਠੀਕ ਹੈ ਭਾਈ, 10,000 ਰੁਪਇਆ ਦੇ ਦਿਆਂਗੇ। ਕਹਿੰਦਾ ਜੀ ਸਤ ਬਚਨ। 10,000? ਉਹ ਕਹਿੰਦਾ ਸ਼ੁਕਰ ਹੈ 10,000 ਮਿਲਦਾ, ਹੋਰ ਕਿਆ ਚਾਹੀਦਾ, ਇਹ ਤੇ ਬਿਮਾਰ ਹੈ, ਇਹਨੇ ਮਰ ਜਾਣਾ ਘੋੜੇ ਨੇ। ਲਓ ਮਹਾਰਾਜ ਬੰਨ ਕੇ ਛੇਤੀ ਦਰਖਤ ਨਾਲ, ਪੱਕਾ ਜੀ ਫਿਰ ਲਿਆਓ ਪੈਸੇ। ਮਹਾਰਾਜ ਕਹਿੰਦੇ ਪੈਸੇ ਅੱਜ ਨਹੀਂ ਮਿਲਣੇ, ਪੈਸੇ ਠਹਿਰ ਕੇ ਦਿਆਂਗੇ। ਲਓ ਮਹਾਰਾਜ ਮਰੇ ਬਚੇ ਤੁਹਾਡਾ ਹੈ। ਮਹਾਰਾਜ ਕਹਿੰਦੇ ਠੀਕ ਹੈ, ਬਸ ਤੂੰ ਇੱਥੇ ਖਿਲਾਰ ਜਾ, ਅੱਜ ਤੋਂ ਘੋੜਾ ਸਾਡਾ। ਪੈਸੇ ਫਿਰ ਮਹਾਰਾਜ ਜੀ? ਸਤਿਗੁਰ ਕਹਿੰਦੇ ਪੈਸੇ ਕੋਈ ਨੀ, ਥੋੜੇ ਦਿਨ ਅਟਕ ਜਾ, ਪੈਸੇ ਦੇ ਦਿਆਂਗੇ। ਉਹ ਕਾਜੀ ਤੇ ਗਾਹ ਲੰਘ ਗਿਆ। ਗੁਰਸੇ ਕਹਿੰਦਾ ਮਹਾਰਾਜ ਜੀ 10,000 ਰੁਪਇਆ ਦੇਣਾ ਪਊ। ਮਹਾਰਾਜ ਕਹਿੰਦੇ ਆਪਣਾ ਘੋੜਾ ਸੀ ਆਪਣੇ ਕੋਲ ਪਹੁੰਚ ਗਿਆ, ਪੈਸੇ ਕਾਹਦੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਕਹਿੰਦੇ ਪੈਸੇ ਤੇ ਤਾਂ ਦਿੰਦੇ ਜੇ ਉਹਦਾ ਹੁੰਦਾ। ਕਿਸੇ ਦਾ ਹੱਕ ਰੱਖਣਾ ਗੁਰਸਿੱਖ ਦਾ ਕਰਮ ਨਹੀਂ, ਪਰ ਇਹਦਾ ਹੱਕ ਨਹੀਂ, ਇਹਨਾਂ ਨੇ ਤੇ ਘੋੜਾ ਖੋਇਆ ਆਪਣਾ, ਇਹ ਘੋੜਾ ਆਪਣਾ ਤੂੰ ਸਾਡੇ ਵਾਸਤੇ ਲਿਆਇਆ, ਤੂੰ ਇੱਥੇ ਖੜਾ ਹੈ, ਤੂੰ ਸਾਡੇ ਵੱਲ ਰਾਜੀ ਹੈ, ਅਸੀਂ ਤੇਰੀ ਭੇਟਾ ਪ੍ਰਵਾਨ ਕਰ ਲਈ, ਇਹਨਾਂ ਨੂੰ ਹੁਣ ਕਾਹਦੇ ਪੈਸੇ ਦੇਣੇ। ਕਹਿੰਦਾ ਮਹਾਰਾਜ ਜੀ ਫਿਰ ਹੁਣ ਕੋ ਪੈਸੇ ਲੈਣ ਆਊਗਾ? ਮਹਾਰਾਜ ਕਹਿੰਦੇ ਆਊਗਾ, ਵੇਖੀ ਜਾਊਗੀ ਫਿਰ, ਕੋਈ ਗੱਲ ਨਹੀਂ। ਹੁਣ ਸਾਧ ਸੰਗਤ ਜੀ, ਬੁਲਾਇਆ ਗੁਰੂ ਦੇ ਪਿਆਰੇ ਉਹ ਭਾਈ ਜੇਠੇ ਨੂੰ, ਜੇਠਿਆ ਗੱਲ ਸੁਣ। ਹਾਂ ਮਹਾਰਾਜ। ਆ ਲੈ ਜਾ ਘੋੜੇ ਨੂੰ, ਲਿਆਓ ਇਹਨੂੰ, ਕੱਖ ਪੱਠੇ ਪਾਓ, ਪਾਣੀ ਦਾ ਟੱਬ ਭਰ ਕੇ ਲਿਆਓ। ਹਾਂ ਲਿਆਂਦਾ। ਉਹ ਘੋੜਾ ਜਿਹੜਾ ਵੈਦ ਕਹਿੰਦਾ ਸੀ ਇਹ ਬਚਦਾ ਹੀ ਨਹੀਂ, ਮਹਾਰਾਜ ਨੇ ਸਿਰ ਤੇ ਹੱਥ ਫੇਰਤਾ, ਕਿਰਪਾ ਕਰ ਦਿੱਤੀ, ਪਾਣੀ ਵੀ ਪੀਤਾ, ਕੱਖ ਪੱਠੇ ਵੀ ਖਾਧੇ। 2 ਦਿਨਾਂ ਦੇ ਵਿੱਚ ਘੋੜਾ ਬਿਲਕੁਲ ਠੀਕ। ਸਤਿਗੁਰਾਂ ਨੇ ਆਖਿਆ ਪਾਓ ਕਾਠੀ। ਕਾਠੀ ਪਾ ਕੇ ਸਤਿਗੁਰੂ ਘੋੜੇ ਤੇ ਚੜ ਗਏ। ਜਦੋਂ ਮਹਾਰਾਜ ਜੀ ਘੋੜੇ ਤੇ ਸਵਾਰ ਹੋਏ, ਕਹਿੰਦੇ ਕਿਉਂ ਬਈ ਗੁਰਸਿੱਖਾ? ਹੁਣ ਸਿਰ ਝੁਕਾਉਂਦਾ ਕਹਿੰਦਾ ਮਹਾਰਾਜ ਅੱਜ ਮੇਰੇ ਮਨ ਦੀ ਸ਼ਰਧਾ ਪੂਰੀ ਹੋ ਗਈ। ਗੁਰਸਿੱਖ ਨੂੰ ਸਭ ਨਾਲੋਂ ਵੱਧ ਖੁਸ਼ੀ ਉਦਣ ਹੁੰਦੀ ਆ ਜਿੱਦਣ ਉਹਦੇ ਮਨ ਦੀ ਸ਼ਰਧਾ ਪੂਰੀ ਹੋ ਜਾਏ। ਸਾਡਾ ਉਲਟ ਕੰਮ ਹੈ, ਸਾਨੂੰ ਉਦਣ ਖੁਸ਼ੀ ਪੂਰੀ ਹੁੰਦੀ ਆ ਜਿੱਦਣ ਗੁਰੂ ਸਾਡੀ ਗੱਲ ਮੰਨ ਲਏ, ਸਾਡੀ ਸ਼ਰਧਾ ਭਾਵ ਕੇ ਜਿਹੜੀ ਅਸੀਂ ਮੰਗ ਰੱਖੀ ਹੈ ਮਹਾਰਾਜ ਅੱਗੇ ਉਹ ਮੰਗ ਪੂਰੀ ਕਰ ਦੇਵੇ। ਸ਼ਰਧਾ ਭਾਵਨਾ ਸਾਡੀ ਘੱਟ ਹੈ, ਸ਼ਰਧਾ ਭਾਵਨਾ ਨਹੀਂ। ਜਿੱਦਣ ਕੋਈ ਕਿਰਪਾ ਹੋ ਜਾਏ ਫਿਰ ਹਾਂ ਬਈ ਬੜੀ ਕਿਰਪਾ ਹੋ ਗਈ, ਉਦਣ ਬੜੇ ਖੁਸ਼ ਹੈ। ਪਰ ਸ਼ਰਧਾ ਭਾਵਨਾ ਮਹਾਰਾਜ ਨੇ ਪੂਰੀ ਕਰ ਦਿੱਤੀ ਹੈ ਜੀ। ਘੋੜੇ ਤੇ ਸਵਾਰ ਨੇ, ਨੇਤਰਾਂ ਚੋਂ ਜਲ ਵਗਦਾ, ਕਹਿੰਦਾ ਮਹਾਰਾਜ ਅੱਜ ਮੇਰਾ ਮਨ ਖੁਸ਼ ਹੋ ਗਿਆ। ਘੋੜੇ ਤੇ ਸਵਾਰ ਹੋ ਗਿਆ, ਤਨ ਮਨ ਧਨ ਸਭ ਸੌਂਪ ਗੁਰਖੋ, ਹੁਕਮ ਮੰਨਿਆ ਭਾਈ, ਸਭ ਕੁਝ ਹੈ ਹੀ ਤੁਹਾਡਾ ਮਹਾਰਾਜ ਜੀ, ਤੁਹਾਡੀ ਦਾਤ ਅੱਜ ਤੁਹਾਡੇ ਕੋਲ ਪਹੁੰਚ ਗਈ, ਖੁਸ਼ ਹੋ ਗਿਆ ਮਨ। ਸਤਿਗੁਰ ਕਹਿਣ ਲੱਗੇ, ਗੁਰਸਿੱਖਾ ਲੈ ਅੱਜ ਤੇਰੀ ਭਾਵਨਾ ਪੂਰੀ ਹੋ ਗਈ, ਅਸੀਂ ਤੇਰੇ ਘੋੜੇ ਤੇ ਬਹਿ ਗਏ, ਲੈ ਮਹਾਰਾਜ ਨੇ ਕਿਰਪਾ ਕਰ ਦਿੱਤੀ, ਨਾਮ ਜਪਿਆ ਕਰ, ਸਿਮਰਨ ਕਰਿਆ ਕਰ, ਇੱਕ ਦਿਨ ਤੂੰ ਵੀ ਦਰਗਾਹ ਚ ਬਹਿ ਜਾਏਗਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ
ਸਤ ਸ੍ਰੀ ਅਕਾਲ।
ਮਹਾਰਾਜ ਕਿਰਪਾ ਕਰਦੇ ਨੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਲੇ ਤਹਿ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ ਤਾਹੇ ਗੁਰ ਸਰਬ ਨਿਧਾਨ ਦਾਨ ਦੇ ਤੇ। ਕੋਈ ਕੌਡੀ ਵੀ ਭਾਵਨਾ ਨਾਲ ਮੱਥਾ ਟੇਕ ਦੇਵੇ, ਮਹਾਰਾਜ ਖਜ਼ਾਨੇ ਭਰਪੂਰ ਕਰ ਦਿੰਦੇ। ਲੈ ਵੀ ਤੈਨੂੰ ਹੁਣ ਕਦੇ ਤੋਟ ਨਹੀਂ ਆਏਗੀ, ਕਦੇ ਘਾਟ ਨਹੀਂ ਆਏਗੀ, ਕਿਸੇ ਗੱਲ ਦੀ ਕਮੀ ਨਹੀਂ। ਜਿੱਥੇ ਵਾਹਿਗੁਰੂ ਦਾ ਨਾਮ ਹੋਵੇ ਉੱਥੇ ਕਿਸੇ ਗੱਲ ਦਾ ਘਾਟਾ ਹੁੰਦਾ ਹੀ ਨਹੀਂ। ਜਿੱਥੇ ਸੇਵਾ ਤੇ ਸਿਮਰਨ ਹੋਵੇ ਉੱਥੇ ਘਾਟ ਕਾਹਦੀ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਏ ਸ਼ੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਲਖਮੀ ਤੋਟ ਨਾ ਖਾਏ ਖਰਚ ਰਹਿੰਦਾ ਜੀ, ਖਾਏ ਖਰਚ ਰਹਿੰਦਾ ਖਰਚ ਰਹਿੰਦਾ ਜੀ, ਹਾਏ ਖਰਚ ਰਹਿੰਦਾ ਜੀ,
ਹਾਏ ਖਰਚ ਰਹਿੰਦਾ ਜੀ, ਹਾਏ ਖਰਚ ਰਹਿੰਦਾ ਜੀ, ਹਾਏ ਖਰਚ ਰਹਿੰਦਾ ਜੀ, ਹਾਏ ਖਰਚ ਰਹਿੰਦਾ ਜੀ।
ਲਖਮੀ ਤੋਟ ਲਈ, ਲਖਮੀ ਤੋਟ
ਲੰਘੇ ਤੇ ਰੁਸਤਮ ਖਾਂ ਕਾਜੀ ਪੈਸੇ ਲੈਣ ਆਇਆ। ਕਹਿੰਦਾ ਮਹਾਰਾਜ ਭੇਟਾ ਦਿਓ, ਪੈਸੇ ਦਿਓ ਮੇਰੇ। ਸਤਿਗੁਰ ਕਹਿੰਦੇ ਭਾਈ ਅਜੇ ਕਾਰ ਸੇਵਾ ਭੇਟਾ ਜਿਹੜੀ ਆਈਆਂ ਨੀ, ਅਜੇ ਭੇਟਾਵਾਂ ਠਹਿਰ ਕੇ ਦੇ ਦਿਆਂਗੇ। ਉਹ ਸਾਧ ਸੰਗ ਘਰ ਚਲਿਆ ਗਿਆ। ਇੱਧਰ ਸਾਧ ਸੰਗਤ ਜੀ ਮਹਾਰਾਜ ਸਾਈ ਮੀਆਂ ਮੀਰ ਦੇ ਕੋਲ ਇੱਕ ਵਾਰੀ ਉਹਦੇ ਡੇਰੇ ਗਏ, ਛੇਵੇਂ ਪਾਤਸ਼ਾਹ ਸਾਈ ਮੀਆਂ ਮੀਰ ਕੋਲ। ਬੜੀਆਂ ਸੰਗਤਾਂ ਬੈਠੀਆਂ ਉੱਥੇ। ਇਹ ਰੁਸਤਮ ਖਾਂ ਕਾਜੀ ਦੀ ਲੜਕੀ ਕੌਲਾਂ ਵੀ ਬੈਠੀ ਸੀ ਸਾਈ ਮੀਆਂ ਮੀਰ ਕੋਲ। ਉਹ ਹਰ ਜੁਮੇ ਨੂੰ ਜਾਂਦੀ ਸੀ ਦਰਸ਼ਨ ਕਰਨ ਸਾਈ ਮੀਆਂ ਮੀਰ ਦੇ। ਉਹ ਕੌਲਾਂ ਨੇ ਬੈਠੀ ਨੇ ਛੇਵੇਂ ਪਾਤਸ਼ਾਹ ਨੂੰ ਵੇਖ ਲਿਆ। ਉਹ ਮਹਾਰਾਜ ਛੇਵੇਂ ਪਾਤਸ਼ਾਹ ਸਾਈ ਜੀ ਦੇ ਡੇਰੇ ਗਏ ਮਿਲਣ ਵਾਸਤੇ ਸਾਈ ਮੀਆਂ ਮੀਰ ਨੂੰ। ਪ੍ਰੇਮ ਸੀ ਰੱਬ ਦੇ ਪਿਆਰਿਆਂ ਦਾ, ਫਕੀਰਾਂ ਦਾ ਆਪਸ ਵਿੱਚ ਪ੍ਰੇਮ ਹੁੰਦਾ, ਮੇਰੀ ਯਾਰੀ ਨਾਲ ਫਕੀਰਾਂ ਦੇ, ਸਾਧੂ ਮਿਲਦੇ ਨਾਲ ਤਕਦੀਰਾਂ ਦੇ। ਉਹ ਬੜੇ ਖੁਸ਼। ਜਦੋਂ ਕੌਲਾਂ ਨੇ ਮਹਾਰਾਜ ਵੱਲ ਤੱਕਿਆ ਬਹੁਤ ਮਨ ਖੁਸ਼ ਹੋਇਆ ਦਰਸ਼ਨ ਕਰਕੇ, ਬੜੀ ਮਨ ਨੂੰ ਸ਼ਾਂਤੀ ਆਈ, ਜਨਮਾਂ ਜਨਮਾਂਤਰਾਂ ਦੀ ਭੁੱਖ ਪਿਆਸ ਮਿਟ ਗਈ। ਸਾਧ ਸੰਗਤ ਜੀ ਮਹਾਰਾਜ ਚਲੇ ਗਏ। ਸਾਈ ਮੀਆਂ ਮੀਰ ਨੂੰ ਕਹਿੰਦੀ ਜੀ ਬੜਾ ਆਨੰਦ ਆਇਆ, ਦੱਸੋ ਕੋਈ ਇਹਨਾਂ ਦਾ ਕਲਾਮ ਵੀ ਹੈ। ਸਾਈ ਮੀਆਂ ਮੀਰ ਨੇ ਸੁਖਮਨੀ ਸਾਹਿਬ ਦੀ ਬਾਣੀ ਦੇ ਬਾਰੇ ਦੱਸਿਆ। ਕਹਿੰਦੇ ਜੀ ਕਿਰਪਾ ਕਰੋ ਮੈਨੂੰ ਇਹ ਬਾਣੀ ਕੰਠ ਕਰਾ ਦਿਓ। ਇੱਕ ਗੁਰਸਿੱਖ ਨੂੰ ਬੁਲਾ ਕੇ ਕੌਲਾ ਨੂੰ ਸੁਖਮਨੀ ਸਾਹਿਬ ਦਾ ਸਾਰਾ ਹੀ ਪਾਠ ਕੰਠ ਕਰਾ ਦਿੱਤਾ। ਕੌਲਾ ਸੁਖਮਨੀ ਸਾਹਿਬ ਲੱਗ ਗਈ ਪੜ੍ਹਨ, ਘਰ ਆਈ ਸੁਖਮਨੀ ਸਾਹਿਬ ਦਾ ਪਾਠ ਕਰੇ। ਸਾਈ ਮੀਆਂ ਮੀਰ ਉਹਨੂੰ ਬੜਾ ਗੁੱਸਾ ਚੜਦਾ ਵੀ ਇੱਕ ਤੇ ਮਹਾਰਾਜ ਮੇਰੇ ਪੈਸੇ ਨਹੀਂ ਦਿੰਦੇ, ਉਧਰੋਂ ਮੈਂ ਥੱਕਿਆ ਆਉਂਦਾ ਗਾਹ ਘਰ ਆਉਂਦਾ, ਘਰ ਆਏ ਘਰ ਵੀ ਇਹ ਵੀ ਉਹੀ ਬਾਣੀ ਪੜ੍ਹੀ ਜਾਂਦੀ ਉਹਨਾਂ ਵਾਲੀ। ਉਹ ਆਖਿਆ ਕਰੇ ਬੇਟਾ ਇਹ ਕਲਾਮ, ਇਹ ਕਾਫਰਾਂ ਦਾ ਕਲਾਮ ਹੈ, ਇਹ ਨਹੀਂ ਪੜ੍ਹਨਾ, ਤੂੰ ਕਲਮਾ ਪੜਿਆ ਕਰ, ਇਹ ਨਾ ਪੜਿਆ ਕਰ। ਉਹ ਚੁੱਪ ਕਰ ਜਿਆ ਕਰੇ। ਇੱਕ ਦਿਨ ਫਿਰ ਸਤਿਗੁਰੂ ਆਰਾਮ ਕਰਦੇ ਸੀ, ਸਾਈ ਮੀਆਂ ਮੀਰ ਖਿਮਾ ਕਰਨਾ ਰੁਸਤਮ ਖਾਂ ਕਾਜੀ ਆਪਣੇ ਪੈਸੇ ਲੈਣ ਵਾਸਤੇ ਗਿਆ। ਬਾਬਾ ਬੁੱਢਾ ਜੀ ਬਾਹਰ ਬੈਠੇ ਨੇ। ਇਹ ਕਹਿੰਦਾ ਤੁਸੀਂ ਮੇਰੇ ਪੈਸੇ ਦੇਣੇ ਆ ਕਿ ਨਹੀਂ? ਬਾਬਾ ਬੁੱਢਾ ਜੀ ਕਹਿੰਦੇ ਸਤਿਗੁਰੂ ਆਰਾਮ ਕਰਦੇ ਨੇ, ਤੂੰ ਰੌਲਾ ਨਾ ਪਾ। ਕਹਿੰਦਾ ਮੈਨੂੰ ਤੇ ਹੁਣੇ ਹੀ ਮਿਲਾਓ ਮੇਰੇ ਪੈਸੇ ਦਿਓ, ਤੁਸੀਂ ਪੈਸੇ ਨਹੀਂ ਦਿੰਦੇ। ਬਾਬਾ ਬੁੱਢਾ ਜੀ ਕਹਿੰਦੇ ਭਾਈ ਸਮਾਂ ਆਏਗਾ ਤੇਰੇ ਪੈਸੇ ਦੇ ਦਿਆਂਗੇ। ਉਹ ਕਹਿੰਦਾ ਚੁੱਪ ਕਰਕੇ ਮੇਰੇ ਪੈਸੇ ਦੇ ਦਿਓ, ਫੌਜ ਲੈ ਕੇ ਆਵਾਂਗਾ, ਬਾਦਸ਼ਾਹ ਨੂੰ ਕਹਿ ਕੇ ਫੌਜ ਲੈ ਕੇ ਆਵਾਂਗਾ, ਮੈਂ ਤੁਹਾਡਾ ਦਮਾਦ ਬਣ ਕੇ ਲੈ ਕੇ ਜਾਵਾਂਗਾ ਪੈਸੇ, ਜਵਾਈ ਬਣ ਕੇ। ਆਹ ਸ਼ਬਦ ਵਰਤਿਆ ਬਾਬਾ ਬੁੱਢਾ ਜੀ। ਬੈਠੇ ਬੈਠੇ ਕਹਿੰਦੇ ਵੀ ਤੂੰ ਦਮਾਦ ਜੇ ਮਹਾਰਾਜ ਬਣ ਗਏ ਤੇ ਫੇਰ ਅੱਗੋ ਸਤਨਾਮ।
ਵਾਹਿਗੁਰੂ।
ਬਾਬਾ ਬੁੱਢਾ ਜੀ ਨੇ ਇੰਨੀ ਗੱਲ ਕਹਿਤੀ ਗਾਂ ਤੇ ਉਹਨੇ ਕਿਹਾ ਪਹਿਲਾਂ, ਬਾਬਾ ਬੁੱਢਾ ਜੀ ਨੇ ਵੈਸੇ ਸਹਿ ਸੁਭਾਅ ਵਚਨ ਕਰਤਾ, ਬਸ ਉਹ ਤੇ ਮੁੜ ਗਿਆ ਵਾਪਸ ਗੁੱਸੇ ਦਾ ਭਰਿਆ ਭਰਾਤਾ। ਬਾਬਾ ਬੁੱਢਾ ਜੀ ਜਦੋਂ ਮਹਾਰਾਜ ਬਾਹਰ ਆਏ, ਬਾਬਾ ਜੀ ਤੁਸੀਂ ਆਹ ਕੀ ਵਚਨ ਕਰਤਾ? ਮਹਾਰਾਜ ਉਹਨੇ ਇੰਨੀ ਗੱਲ ਕਹੀ ਸੀ ਗਾਂ ਤੋਂ ਮੈਂ ਕਹਿਤਾ। ਚਲੋ ਜੀ ਸਮਾਂ ਲੰਘਦਾ ਗਿਆ, ਗੁੱਸੇ ਦਾ ਭਰਿਆ ਹੋਇਆ ਇਹ ਰੁਸਤਮ ਖਾਂ ਕਾਜੀ ਘਰ ਆਇਆ, ਆਉਂਦਿਆਂ ਨੂੰ ਕੌਲਾਂ ਫਿਰ ਬਾਣੀ ਪੜੇ, ਫਿਰ ਬਾਣੀ ਦਾ ਜਾਪ ਚੱਲੇ। ਇਹਨੂੰ ਚੜ ਗਿਆ ਗੁੱਸਾ, ਕਹਿਣ ਲੱਗਾ ਤੈਨੂੰ ਮੈਂ ਕਿਹਾ ਸੀ ਵੀ ਬਾਣੀ ਨਹੀਂ ਪੜ੍ਹਨੀ, ਅੱਜ ਤੋਂ ਤੇਰੀ ਰੋਟੀ ਬੰਦ, ਅੱਜ ਤੋਂ ਤੈਨੂੰ ਕੋਈ ਪ੍ਰਸ਼ਾਦਾ ਨਹੀਂ ਦੇਣਾ। ਪਿਤਾ ਜੀ ਰੋਟੀ ਦਿਓ ਤੇ ਭਾਵੇਂ
ਨਾ ਦਿਓ,
ਨਾ ਦਿਓ ਮੈਨੂੰ ਕੋਈ ਰੋਟੀ ਦਿਓ ਨਾ ਦਿਓ, ਘਰ ਵਿੱਚ ਥਾਂ ਦਿਓ ਭਾਵੇਂ ਨਾ ਦਿਓ, ਭਾਵੇਂ ਦੁਨੀਆਂ 'ਚ ਵੀ ਥਾਂ ਮੇਰੇ ਵਾਸਤੇ ਨਹੀਂ, ਕੋਈ ਗੱਲ ਨਹੀਂ, ਪਰ ਮੈਂ ਬਾਣੀ ਨਹੀਂ ਛੱਡ ਸਕਦੀ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਮੈਨੂੰ ਮਿਲ ਜਾਵੇ ਗੁਰਬਾਣੀ, ਰੋਟੀ ਭਾਵੇਂ ਮਿਲੇ ਨਾ ਮਿਲੇ, ਮਿਲ ਜਾਵੇ ਗੁਰਬਾਣੀ ਰੋਟੀ ਭਾਵੇਂ ਮਿਲੇ ਨਾ ਮਿਲ ਜਾਵੇ ਗੁਰਬਾਣੀ ਰੋਟੀ ਪਾਵੇ।
ਝੂਠੀ ਬਿਨਾ ਤੇ ਬਚ ਸਕਦੀ ਆ ਪਰ ਮੈਂ ਗੁਰਬਾਣੀ ਬਿਨਾ ਨਹੀਂ ਬਚ ਸਕਦੀ। ਬੇਟਾ ਇਹ ਕਾਫਰਾਂ ਦਾ ਕਲਾਮ ਹੈ, ਆਪਾਂ ਪੜ੍ਹਦੇ ਚੰਗੇ ਨਹੀਂ ਲੱਗਦੇ। ਨਹੀਂ ਪਿਤਾ ਜੀ, ਤੁਸੀਂ ਪੜ੍ਹ ਕੇ ਤੇ ਵੇਖੋ, ਇਹਦੇ ਵਿੱਚ ਕੱਲੇ ਸਿੱਖਾਂ ਨੂੰ ਨਹੀਂ, ਇਹਦੇ ਵਿੱਚ ਸਭ ਨੂੰ ਹੀ ਸਾਂਝਾ ਉਪਦੇਸ਼ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਸਰਬ ਸਾਂਝਾ ਉਪਦੇਸ਼ ਹੈ। ਕਮਾਲ ਦੀ ਗੱਲ ਨਹੀਂ ਵੀ ਮੁਸਲਮਾਨ ਆਇਆ ਹਰਿਮੰਦਰ ਸਾਹਿਬ, ਹਰਿਮੰਦਰ ਸਾਹਿਬ ਅੱਗੋਂ ਆਵਾਜ਼ ਕੀ ਆਉਂਦੀ ਹੈ, ਫਰੀਦਾ ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਬੂ ਚੱਲ ਨਾ ਆਇਓ ਪੰਜੇ ਵਕਤ ਮਸੀਤ। ਹੁਣ ਆ ਰਿਹਾ ਹਰਿਮੰਦਰ ਸਾਹਿਬ, ਗੁਰੂ ਗ੍ਰੰਥ ਸਾਹਿਬਾਂ ਨੂੰ ਇੱਕ ਇਸਲਾਮ ਧਰਮ ਵਾਲਾ ਮੱਥਾ ਟੇਕਦਾ ਤੇ ਗੁਰੂ ਸਾਹਿਬ ਕਹਿੰਦੇ ਨੇ ਉਹ ਕਮਲਿਆ ਮਸੀਤ ਚ ਕਿਉਂ ਨੀ ਜਾਂਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਕਿਹਾ ਵੀ ਤੂੰ ਇੱਧਰ ਨੂੰ ਆ ਜਾ, ਕੀ ਗੱਲ ਬਈ ਉਹ ਮਾੜੀ ਹੈ ਤੂੰ ਇੱਧਰ ਨੂੰ ਆ, ਬਿਲਕੁਲ ਨਹੀਂ। ਸੱਚ ਨੂੰ ਸੱਚ ਕਿਹਾ, ਝੂਠ ਨੂੰ ਝੂਠ ਕਿਹਾ, ਜਿੱਥੇ ਕਿਸੇ ਨੇ ਗਲਤੀ ਕੀਤੀ ਆ ਮਰ ਨੇ ਵਿਰੋਧ ਕਿਸੇ ਧਰਮ ਦਾ ਕਿਸੇ ਫਿਰਕੇ ਦਾ ਨਹੀਂ ਕੀਤਾ, ਜੇ ਮਰ ਨੇ ਵਿਰੋਧ ਕੀਤਾ ਤੇ ਪਖੰਡ ਦਾ ਕੀਤਾ, ਉਹ ਕਿਸੇ ਵਿੱਚ ਵੀ ਸੀ ਭਾਵੇਂ ਮਰ ਨੂੰ ਤਾਂ ਖੰਡਨ ਕੀਤਾ। ਆ ਰਿਹਾ ਹੈ ਮੁਸਲਮਾਨ ਗੁਰਦੁਆਰੇ, ਗੁਰਦੁਆਰਾ ਕਹਿੰਦਾ ਭਾਈ ਮਸੀਤ ਵਿੱਚ ਵੀ ਜਾਣਾ, ਬਾਬਾ ਫਰੀਦ ਜੀ ਦੀ ਬਾਣੀ ਗੁਰੂ ਸਾਹਿਬ 'ਚ ਦਰਜ ਹੈ। ਕਿੱਥੋਂ ਮਿਲੇਗਾ ਸਾਰਿਆਂ ਨੂੰ ਉਪਦੇਸ਼? ਹੈ ਸਭ ਨੂੰ, ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ, ਸਭ ਨੂੰ ਸਾਂਝਾ ਉਪਦੇਸ਼ ਗੁਰੂ ਘਰ ਚੋਂ ਮਿਲਦਾ, ਸਭ ਨੂੰ ਸਾਂਝਾ ਉਪਦੇਸ਼। ਸੋ ਕੌਲਾ ਕਹਿਣ ਲੱਗੀ, ਪਿਤਾ ਜੀ ਮੈਂ ਤੇ ਪੜ੍ਹਨੀ ਬਾਣੀ ਹੈ, ਭਾਵੇਂ ਮਾਰੋ ਤੇ ਭਾਵੇਂ ਛੱਡੋ, ਮਰਜ਼ੀ ਤੁਹਾਡੀ ਹੈ, ਮੈਂ ਬਾਣੀ ਪੜ੍ਹਨੀ ਨਹੀਂ ਛੱਡ ਸਕਦੀ। ਰੋਟੀ ਪਾਣੀ ਬੰਦ, ਕਹਿੰਦੇ ਸਵੇਰੇ ਤੈਨੂੰ ਮੈਂ ਲੈ ਕੇ ਜਾਵਾਂਗਾ ਬਾਦਸ਼ਾਹ ਦੇ ਦਰਬਾਰ ਚ ਲਾ ਕੇ ਤੈਨੂੰ ਫਤਵਾ ਤੈਨੂੰ ਖਤਮ ਕਰ ਦੇਣਾ, ਮਾਰ ਦੇਣਾ, ਅੱਜ ਦੀ ਰਾਤ ਹੀ ਹੈ ਤੇਰੇ ਕੋਲ ਬਸ। ਕੌਲਾਂ ਨੂੰ ਉਹਦੀ ਦਾਸੀ ਨੇ ਸਲਾਹ ਦਿੱਤੀ, ਮਰ ਤੇ ਜਾਣਾ ਹੀ ਹੈ ਸਵੇਰੇ, ਮਰ ਤੇ ਜਾਣਾ ਹੀ ਹੈ ਸਵੇਰੇ, ਕਿਉਂ ਨਾ ਮਰ ਦੇ ਦਰਸ਼ਨ ਕੀਤੇ ਜਾਣ, ਮਰਨ ਤੋਂ ਪਹਿਲਾਂ ਸਤਿਗੁਰਾਂ ਦੇ ਦੀਦਾਰ ਹੋ ਜਾਣ। ਕਹਿੰਦੇ ਦਰਸ਼ਨ ਹੋਣਗੇ ਕਿਵੇਂ? ਦਾਸੀ ਕਹਿੰਦੀ ਚੱਲ ਮੈਂ ਤੇਰੀ ਸਹਾਇਤਾ ਕਰਦੀ ਹਾਂ, ਸਾਈ ਮੀਆਂ ਮੀਰ ਕੋਲ ਚੱਲਦੇ ਹਾਂ, ਸਾਈ ਮੀਆਂ ਮੀਰ ਆਪੇ ਮਾਰ ਕੋਲ ਲੈ ਜਾਏਗੀ। ਫਿਰ ਰਾਤ ਨੂੰ ਸਾਈ ਮੀਆਂ ਮੀਰ ਦੇ ਕੋਲ ਗਈਆਂ ਦਾਸੀ ਵੀ ਤੇ ਕੌਲਾਂ ਵੀ। ਸਾਈ ਮੀਆਂ ਮੀਰ ਨੂੰ ਕੀਤੀ ਬੇਨਤੀ ਜਾ ਕੇ ਵੀ ਸਵੇਰੇ ਕਾਜੀ ਨੇ ਫਤਵਾ ਲਾ ਦੇਣਾ ਮੇਰੇ ਪਿਤਾ ਨੇ, ਮਰਨ ਤੋਂ ਪਹਿਲਾਂ ਮੈਂ ਮਾਰ ਦੇ ਦਰਸ਼ਨ ਕਰਨੇ ਚਾਹੁੰਦੀ ਹਾਂ, ਮੈਨੂੰ ਦਰਸ਼ਨ ਕਰਾ ਦੇ। ਸਾਈ ਮੀਆਂ ਮੀਰ ਰਾਤੋ ਰਾਤ ਮਹਾਰਾਜ ਕੋਲ ਚਲਿਆ ਗਿਆ। ਗਾਹ ਸਤਿਗੁਰੂ ਤਿਆਰੀ ਕਰੀ ਬੈਠੇ ਨੇ, ਗੱਡੇ ਤਿਆਰ ਨੇ ਵੀ ਅੰਮ੍ਰਿਤਸਰ ਚਲੀਏ। ਜਦੋਂ ਗਏ ਸਾਈ ਮੀਆਂ ਮੀਰ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਤੁਹਾਡੇ ਪਿਤਾ ਨਾਲ ਮੇਰਾ ਬੜਾ ਪਿਆਰ ਸੀ, ਕਦੇ ਉਹਨਾਂ ਨੇ ਮੇਰੀ ਨਹੀਂ ਸੀ ਬੋਲੀ, ਬੜਾ ਪਿਆਰ ਕਰਦੇ ਸੀ। ਮਹਾਰਾਜ ਮੇਰੀ ਵੀ ਅੱਜ ਇੱਕ ਬੇਨਤੀ ਮੰਨ ਲਓ ਵੀ ਇਹ ਕੌਲਾਂ ਦੀ ਜਾਨ ਬਚਾ ਸਕਦੇ ਹੋ ਤੇ ਸਿਰਫ ਤੁਸੀਂ ਬਚਾ ਸਕਦੇ ਹੋ, ਹੋਰ ਨਹੀਂ ਕੋਈ ਬਚਾ ਸਕਦਾ, ਕਿਰਪਾ ਕਰੋ ਇਹਦੀ ਜਾਨ ਬਚਾ ਦਿਓ। ਮਹਾਰਾਜ ਕਹਿੰਦੇ ਕਿੱਦਾਂ? ਮਹਾਰਾਜ ਕਾਜੀ ਜਿੱਥੇ ਵੀ ਇਹ ਕੌਲਾਂ ਲੁਕ ਜਾਏਗੀ ਇਹਨੂੰ ਲੱਭ ਕੇ ਲੈ ਆਏਗਾ, ਪਰ ਤੁਸੀਂ ਜਾ ਰਹੇ ਹੋ, ਆ ਸੰਗਤਾਂ ਸਾਰੀਆਂ ਨਾਲ ਨੇ, ਬੀਬੀਆਂ ਨਾਲ ਨੇ, ਮਾਤਾਵਾਂ ਮਹਿਲ ਨਾਲ ਨੇ, ਇਹਨੂੰ ਵੀ ਨਾਲ ਲੈ ਜਾਓ, ਇਹ ਉੱਥੇ ਬਚ ਸਕਦੀ ਨਹੀਂ ਤੇ ਬਚ ਨਹੀਂ ਸਕਦੀ, ਇਹਨੂੰ ਛੱਡਣਾ ਨਹੀਂ ਇਹਦੇ ਪਿਤਾ ਨੇ, ਕਿਰਪਾ ਕਰੋ। ਸਤਿਗੁਰਾਂ ਨੂੰ ਤਰਸ ਆਇਆ, ਚਲੋ ਜੀ ਸੰਗਤਾਂ ਦੇ ਨਾਲ ਹੀ ਵਿੱਚ ਗੱਡੇ ਦੇ ਵਿੱਚ ਬੈਠ ਕੇ ਤੇ ਕੌਲਾਂ ਅੰਮ੍ਰਿਤਸਰ ਪਹੁੰਚ ਗਏ। ਰੁਸਤਮ ਖਾਂ ਕਾਜੀ ਨੂੰ ਕੋਈ ਨਹੀਂ ਪਤਾ ਵੀ ਮੇਰੀ ਲੜਕੀ ਕਿੱਥੇ ਹੈ, ਉਹਨੂੰ ਕੋਈ ਪਤਾ ਨਹੀਂ, ਉਹਨੂੰ ਮਾਇਆ ਉਹ ਭੂਤ ਸਵਾਰ ਹੈ ਵੀ ਮਾਇਆ ਕਿੱਥੇ ਸਵੇਰੇ ਚੱਲੀਏ। ਜਦੋਂ ਗਿਆ ਮਰ ਦਾ ਡੇਰਾ ਖਾਲੀ ਵੇਖ ਕੇ ਕਹਿੰਦਾ ਮਰ ਤੇ ਚਲੇ ਗਏ, ਘਰ ਆਪਣੇ ਪਹੁੰਚੇ ਹੀ ਨਹੀਂ। ਉੱਥੋਂ ਲੈ ਕੇ ਦੋ ਬੰਦੇ ਜਾ ਕੇ ਬਾਦਸ਼ਾਹ ਨੂੰ ਆਖਿਆ, ਉਹਨੇ ਦੋ ਨਾਲ ਬੰਦੇ ਭੇਜੇ ਜਿਵੇਂ ਮੰਤਰੀ ਵਗੈਰਾ, ਉਹ ਨਾਲ ਲੈ ਕੇ ਦੋ ਚਾਰ ਸਿਪਾਹੀ ਲੈ ਕੇ ਸਤਿਗੁਰਾਂ ਕੋਲ ਅੰਮ੍ਰਿਤਸਰ ਪਹੁੰਚ ਗਿਆ। ਸਤਿਗੁਰਾਂ ਨੇ ਜਦੋਂ ਵਾਪਸ ਆਏ ਤੇ ਕੌਲਾਂ ਨੇ ਬੇਨਤੀ ਕੀਤੀ, ਮਹਾਰਾਜ ਮੇਰੀ ਇੱਕੋ ਇੱਕ ਬੇਨਤੀ ਆ, ਫਰਿਆਦ। ਸਤਿਗੁਰ ਕਹਿੰਦੇ ਕੀ? ਇੱਕ ਤੇ ਸਾਰੀ ਜ਼ਿੰਦਗੀ ਮੈਂ ਤੁਹਾਡੇ ਚਰਨਾਂ 'ਚ ਲੰਘਾਉਣੀ, ਦੂਜੀ ਮੇਰੀ ਬੇਨਤੀ ਇਹ ਆ ਵੀ ਮੈਨੂੰ ਇੱਕ ਵੱਖਰੀ ਜਗ੍ਹਾ ਤੇ ਇੱਕ ਕੋਈ ਮਕਾਨ ਕੋਈ ਕਮਰਾ ਦੇ ਦਿਓ, ਮੇਰਾ ਮਨ ਕਰਦਾ ਵੀ ਮੈਂ ਸਾਰਾ ਦਿਨ ਬੈਠ ਕੇ ਸੁਖਮਨੀ ਸਾਹਿਬ ਦਾ ਪਾਠ ਕਰੀ ਜਾਇਆ ਕਰਾਂ, ਮੇਰੀ ਇਹ ਮਨ ਦੀ ਇੱਛਾ। ਸਤਿਗੁਰਾਂ ਨੇ ਫਿਰ ਉਹ ਜਿਹੜਾ ਕੌਲਸਰ ਸਰੋਵਰ ਹੈ ਨਾ ਜਿੱਥੇ ਅੱਜ ਹਰਿਮੰਦਰ ਸਾਹਿਬ ਵੇਖਦੇ ਹਾਂ ਆਪਾਂ, ਉੱਥੇ ਇੱਕ ਕਮਰਾ ਬਣਵਾ ਦਿੱਤਾ ਇੱਕ ਸਾਈਡ 'ਤੇ, ਉਹਦੇ ਵਿੱਚ ਰਹਿੰਦੀ ਕੌਲਾਂ, ਸਾਰਾ ਦਿਨ ਸੁਖਮਨੀ ਸਾਹਿਬ ਦਾ ਪਾਠ। ਕਾਜੀ ਆਇਆ ਪੰਜ ਚਾਰ ਬੰਦੇ ਲੈ ਕੇ ਨਾਲ, ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਦੱਸੇ ਤੋਂ ਬਿਨਾਂ ਹੀ ਆ ਗਏ, ਮੇਰੇ ਪੈਸੇ ਦਿੱਤੇ ਹੀ ਨਹੀਂ। ਮਹਾਰਾਜ ਕਹਿੰਦੇ ਪੈਸਿਆਂ ਦਾ ਰਗੌਲਾ ਪਾਉਂਦਾ, ਇਹਨੂੰ ਇਹ ਨਹੀਂ ਪਤਾ ਵੀ ਮੇਰੀ ਲੜਕੀ ਵੀ ਇੱਥੇ ਹੀ ਹੈ, ਇਹਨੂੰ ਪਤਾ ਨਹੀਂ। ਸਤਿਗੁਰੂ ਕਹਿਣ ਲੱਗੇ ਭਾਈ ਕੋਈ ਗੱਲ ਨਹੀਂ, ਤੇਰੇ ਪੈਸੇ ਹੋਣੇ ਤੈਨੂੰ ਦੇ ਕੇ ਭੇਜਾਂਗੇ, ਪਹਿਲਾਂ ਲੰਗਰ ਪ੍ਰਸ਼ਾਦਾ ਛਕੋ, ਗੱਲ ਪਾਣੀ ਛਕੋ। ਮਨ ਹੀ ਮਨ ਸੋਚਦਾ ਹੈ ਹੁਣ ਠੀਕ ਹੋਏ ਨੇ, ਜਦੋਂ ਸਿਪਾਹੀ ਲਿਆ ਨਾਲ, ਹੁਣ ਠੀਕ ਹੋਏ ਨੇ, ਉਂਝ ਕਾਹਨੂੰ ਮੰਨਦੇ ਸੀ, ਸਿਪਾਹੀਆਂ ਕਰਕੇ ਮੰਨ ਗਏ। ਐ ਮਨ ਚ ਸੋਚਦਾ ਰੁਸਤਮ ਖਾਂ ਕਾਜੀ, ਬਾਬਾ ਬੁੱਢਾ ਜੀ ਦੇ ਕੋਲੋਂ ਦੀ ਲੱਗਿਆ ਲੰਘਣ, ਚੌੜਾ ਹੋ ਕੇ ਲੰਘਦਾ ਵੀ ਵੇਖਿਆ, ਹੁਣ ਮੰਨ ਗਏ ਨਾ, ਹੁਣ ਪੈਸੇ ਲੈ ਕੇ ਜਾਊ। ਬਾਬਾ ਬੁੱਢਾ ਜੀ ਕਹਿੰਦੇ ਕੋਈ ਨੀ। ਹੁਣ ਗਾਂ ਮਹਾਰਾਜ ਨੇ ਹੁਕਮ ਕਰਤਾ, ਕਹਿੰਦੇ ਇਹਦੀ ਲੜਕੀ ਨੂੰ ਕਹੋ ਵੀ ਪ੍ਰਸ਼ਾਦਾ ਤਿਆਰ ਕਰੇ, ਉਹਦੇ ਵਾਲੇ ਕਮਰੇ 'ਚ ਭਾ ਕੇ ਪ੍ਰਸ਼ਾਦਾ ਛਕਾਓ। ਪ੍ਰਸ਼ਾਦਾ ਤਿਆਰ ਕਰ ਲਿਆ, ਕੌਲਾਂ ਨੇ ਪ੍ਰਸ਼ਾਦਾ ਤਿਆਰ ਕਰ ਲਿਆ। ਪ੍ਰਸ਼ਾਦਾ ਤਿਆਰ ਕਰਕੇ ਲਓ ਜੀ ਛਕੋ ਜੀ, ਪ੍ਰਸ਼ਾਦਾ ਲੱਗਿਆ ਛਕਣ। ਕਹਿੰਦਾ ਇਹੋ ਜਿਹਾ ਪ੍ਰਸ਼ਾਦਾ ਤੇ ਮੇਰੀ ਲੜਕੀ ਬਣਾਉਂਦੀ, ਧੀ ਬਣਾਉਂਦੀ ਮੇਰੀ, ਉਹਦੇ ਹੱਥਾਂ ਦਾ ਪ੍ਰਸ਼ਾਦਾ ਹੈ। ਇੱਕ ਗੱਲ ਧਿਆਨ 'ਚ ਰੱਖੋ, ਘਰ ਦਾ ਪ੍ਰਸ਼ਾਦਾ ਸਭ ਨੂੰ ਸਵਾਦ ਲੱਗਦਾ, ਕਿਉਂ? ਪਰ ਕਦੇ ਸੋਚਿਆ? ਕਈ ਬੰਦੇ ਵੇਖਿਆ ਕਹਿਣਗੇ ਜਿੱਥੇ ਮਰਜ਼ੀ ਜਾਓ ਜੀ, ਆਮ ਹੀ ਹੁੰਦਾ ਵੀ ਘਰ ਦਾ ਪ੍ਰਸ਼ਾਦਾ ਜਾਂ ਆਪਣੀ ਮਾਂ ਦੇ ਹੱਥ ਦਾ ਬਣਿਆ, ਘਰ ਵਾਲੀ ਦੇ ਜਾਂ ਬੱਚਾ ਆਪਣੀ ਭੈਣ ਦੇ ਹੱਥ ਦਾ ਬਣਿਆ ਜਾਂ ਲੜਕੀ ਦੇ ਹੱਥ ਦਾ ਬਣਿਆ ਪ੍ਰਸ਼ਾਦਾ ਆਮ ਕਰਕੇ ਸਵਾਦ ਲੱਗਦਾ। ਉਹਦਾ ਕਾਰਨ ਕੀ ਆ? ਉਹਦਾ ਕਾਰਨ ਇਹ ਆ, ਮਾਂ ਨਾਲ ਸਾਡਾ ਪ੍ਰੇਮ ਹੁੰਦਾ, ਭੈਣ ਨਾਲ ਸਾਡਾ ਪ੍ਰੇਮ ਹੁੰਦਾ, ਧੀ ਨਾਲ ਸਾਡਾ ਪ੍ਰੇਮ ਹੈ। ਜਿੱਥੇ ਪ੍ਰੇਮ ਹੈ ਉੱਥੇ ਸਵਾਦ ਲੱਗੇਗਾ, ਜੇ ਪ੍ਰੇਮ ਨਹੀਂ ਤੇ ਫਿਰ ਤੇ ਥਾਲੀਆਂ ਵਿਹੜੇ 'ਚ ਫਿਰਨਗੀਆਂ, ਫਿਰ ਨਾ ਜੀ ਨਾ ਇਹਨਾਂ ਨੂੰ ਕੀ ਅਕਲ ਹੈ। ਆਮ ਸੱਸ ਨੂੰ ਇਹ ਕਹਿੰਦੀ ਵੀ ਰਹਿੰਦੀ ਵੀ ਤੈਨੂੰ ਕੀ ਪਤਾ ਸਬਜ਼ੀ ਬਣਾਉਣ ਦਾ, ਪ੍ਰੇਮ ਦੀ ਗੱਲ ਹੈ। ਜੇ ਪ੍ਰੇਮ ਹੈ ਫਿਰ ਕਦੇ ਨਗੋਚ ਨਹੀਂ ਕੱਢਦੇ ਆਪਾਂ, ਜੇ ਪ੍ਰੇਮ ਨਹੀਂ ਫਿਰ ਆਪਾਂ ਕਈ ਜਾਣਾ ਜੀ ਇਹਦੇ ਚਾਹ ਵੀ ਘਾਟ ਹੈ, ਇਹਦੇ ਚਾਹ ਵੀ ਘਾਟ ਹੈ, ਇਹਦੇ ਚਾਹ ਵੀ ਘਾਟ ਹੈ। ਜਿੱਥੇ ਪਿਆਰ ਹੋਵੇ ਉੱਥੇ ਤੇ ਭਾਵੇਂ ਲੂਣ ਮਿਰਚ ਹੋਵੇ ਤੇ ਭਾਵੇਂ ਨਾ ਹੋਵੇ, ਭਾਵੇਂ ਮਸਾਲੇ ਪਾਏ ਹੋਣ ਭਾਵੇਂ ਨਾ ਹੋਣ, ਉਹ ਸਵਾਦ ਲੱਗੇਗਾ, ਕਿਉਂਕਿ ਪ੍ਰੇਮ ਸਵਾਦ ਲੱਗਦਾ। ਜਿਵੇਂ ਉਹਨੇ ਆਖਿਆ ਸੀ ਨਾ ਵਿਦਰ ਨੇ ਕ੍ਰਿਸ਼ਨ ਭਗਵਾਨ ਨੂੰ, ਕਹਿੰਦਾ ਭਗਵਾਨ ਜੀ ਕੌਲਾ ਭਰਿਆ ਸਾਗ ਦਾ ਖਾ ਗਏ ਤੁਸੀਂ, ਮੈਨੂੰ ਦੱਸਤੇ ਦਿੰਦੇ ਇਹਦੇ 'ਚ ਲੂਣ ਨਹੀਂ ਪਾਇਆ, ਅਲੂਣਾ ਖਾਣਾ ਕਿਹੜਾ ਸੌਖਾ ਹੈ। ਭਗਵਾਨ ਕਹਿਣ ਲੱਗੇ ਵਿਦਰ ਕੀ ਹੋ ਗਿਆ, ਤੂੰ ਇਹਦੇ ਵਿੱਚ ਨਮਕ ਨਹੀਂ ਪਾਇਆ, ਤੂੰ ਇਹਦੇ ਵਿੱਚ ਪ੍ਰੇਮ ਤੇ ਪਾਇਆ, ਮੈਨੂੰ ਪ੍ਰੇਮ ਹੀ ਸਵਾਦ ਲੱਗਿਆ। ਖੁਸ਼ਰਨਾ
ਸ੍ਰੀ ਵਾਹਿਗੁਰੂ,
ਜਿਹੜਾ ਤੇਰਾ ਪ੍ਰੇਮ ਹੈ ਨਾ ਇਹ ਮੈਨੂੰ ਪ੍ਰੇਮ ਹੀ ਸਵਾਦ ਲੱਗਿਆ, ਨਮਕ ਪਾਇਆ ਤੇ ਭਾਵੇਂ ਗੱਲ ਪਿਆਰ ਦੀ ਹੈ, ਭਾਵਨਾ ਦੀ ਗੱਲ ਹੈ। ਜਿੱਥੇ ਪ੍ਰੇਮ ਹੋਵੇ ਉੱਥੇ ਆਪਣੇ ਆਪ ਹੀ ਜੋ ਵੀ ਹੋਵੇ ਪ੍ਰਵਾਨ ਹੈ, ਜੇ ਪ੍ਰੇਮ ਨਹੀਂ ਫਿਰ ਪ੍ਰਵਾਨ ਹੈ। ਜਿੱਥੇ ਆਪਾਂ ਨੱਕ ਚਾੜੀਏ ਕਾਹਦੀ ਸਬਜ਼ੀ ਬਣੀ ਇਹ ਤੇ ਗੱਲ ਹੀ ਨਹੀਂ ਹੋਈ, ਉੱਥੇ ਸਮਝ ਲਓ ਵੀ ਸਾਡੇ ਅੰਦਰ ਪ੍ਰੇਮ ਨਹੀਂ। ਪ੍ਰੇਮ ਹੈ ਉੱਥੇ ਮਤਲਬ ਹੀ ਕੋਈ ਨਹੀਂ, ਜਿਹੋ ਜਿਹਾ ਹੈਗਾ ਪ੍ਰਵਾਨ ਹੈ ਬਸ। ਇਸੇ ਤਰ੍ਹਾਂ ਜੇ ਗੁਰੂ ਦੇ ਲੰਗਰ ਵਿੱਚ ਬੈਠੇ ਤੇ ਕਦੇ ਇਹ ਕਹਿੰਦੇ ਹੀ ਨਹੀਂ ਵੀ ਇਹ ਰੋਟੀ ਕੱਚੀ ਹੈ ਜੀ, ਇਹ ਜ਼ਿਆਦਾ ਸਾੜਤੀ ਜੀ, ਇਹ ਦਾਲ ਨਹੀਂ ਵਧੀਆ ਬਣੀ, ਫਿਰ ਜੇ ਗੁਰੂ ਦੇ ਲੰਗਰ ਨਾਲ ਪਿਆਰ ਹੈ ਫਿਰ ਜਿਹੋ ਜਿਹਾ ਹੈ ਸਤਿਬਚਨ। ਗੁਰੂ ਦਾ ਲੰਗਰ ਜਿਹੋ ਜਿਹਾ ਮਿਲ ਗਿਆ ਠੀਕ ਹੈ, ਜੇ ਗੁਰੂ ਨਾਲ ਪ੍ਰੇਮ ਹੈ ਫਿਰ ਜਿਹੋ ਜਿਹਾ ਹੈਗਾ ਠੀਕ ਹੈ, ਜੇ ਪ੍ਰੇਮ ਨਹੀਂ ਤੇ ਉੱਥੇ ਵੀ ਆਪਾਂ ਕਹੀ ਜਾਵਾਂਗੇ ਇਹਨਾਂ ਨੂੰ ਅਕਲ ਹੀ ਨਹੀਂ ਸਬਜ਼ੀ ਬਣਾਉਣ ਦੀ, ਇਹ ਫਾਹਾ ਹੀ ਵੱਢਤਾ, ਇਹ ਕਾਹਦੀ ਸਬਜ਼ੀ ਬਣਾਈ ਹੈ, ਪ੍ਰਬੰਧਕਾਂ ਨੇ ਚੱਜ ਦਾ ਤੇ ਬਣਾਉਂਦੇ ਜੇ ਲੰਗਰ ਪਕਾਉਣਾ ਹੀ ਸੀ। ਫਿਰ ਉੱਥੇ ਪਿਆਰ ਨਹੀਂ ਸਮਝ ਲਓ ਸਾਡਾ, ਜੇ ਗੁਰੂ ਨਾਲ ਪਿਆਰ ਹੈ ਬਸ ਚੁੱਪ ਕਰਕੇ ਹੱਥ ਜੋੜੋ, ਸੱਚੇ ਪਾਤਸ਼ਾਹ ਇਹ ਪ੍ਰਸ਼ਾਦਾ ਜਿਹੜਾ ਹੱਥੇ ਟਿਕ ਗਿਆ ਸਭ ਦਾਤਾ ਤੇਰੀ ਹੈ, ਤੂੰ ਦਾਤਾ ਜੀ ਦਾਤਾ, ਇਹ ਕਹਿ ਕੇ ਛਕ ਲਓ ਬਸ। ਘਰ ਵੀ ਜਦੋਂ ਪ੍ਰਸ਼ਾਦਾ ਛਕਣਾ ਅੱਗੇ ਪਿੱਛੇ ਵੀ ਹਰ ਸਮੇਂ ਪੜ੍ਹਨਾ ਚਾਹੀਦਾ, ਤੇਰਾ ਦਿੱਤਾ ਖਾਵੜਾ ਤੂੰ ਦਾਤਾ ਜੀ ਦਾਤਾ, ਤੇਰਾ ਦਿੱਤਾ ਖਾਵੜਾ ਦਾਤਾ ਜੀ ਦਾਤਾ, ਤੇਰਾ ਦਿੱਤਾ ਭੈਣੋ ਜਰਾ ਬੋਲੋ ਗੱਜ ਕੇ। ਸਾਰੇ ਬੋਲਿਆ ਕਰੋ, ਬੇਨਤੀ ਹੈ ਰਸਨਾ ਪਵਿੱਤਰ ਹੁੰਦੀ ਜਦੋਂ ਬੋਲਣੇ ਗੱਜ ਕੇ। ਦਾਤਾ ਜੀ ਦਾਤਾ ਤੇਰਾ ਦਿੱਤਾ, ਦਾਤਾ ਜੀ ਦਾਤਾ ਦਿੱਤਾ, ਤੇਰਾ ਦਾ ਸਾਬਣਾ। तार तेरा दिता
खावना
खावना तदा दाता एक है सबको देवड़ा। चुप करके छक लो, जिथे प्यार है उथे कदे नहीं कहीदा भी इथे स्वाद नहीं। प्यार विच ते आनंद ही आनंद है, रास ही रास है। बस वो जदों प्रशादा छकिया कहिंदा इंज लगदा मेरी लड़की का बनाया होया बड़ा वधिया, बिल्कुल ही उस तरह बनाया। छकिया ना प्रशादा, प्रशादा छक के आके कहिंदी अबू सलाम अंदरला बाहर नू आ रहा भी यह कितने आ गई। उन्हें तो हूं पता लग्या हूं ना, धरती भी हूं वेल नहीं दे रही, यह की बन गया। बाहर नू गया बाबा बुढ़ा जी खड़े बाहर, बचन याद आ गया, होर गुस्सा चढ़ गया। लैके जेडे चार बंदे आया सी दौड़ गया, मैं फौज लैके आवांगा, मैं तुहानू खत्म कर देंगा। बड़ा रौला पाउंदा होया जा रहा, मारे किले जा चलिया जा, कर ला भी जो करना। महाराज कहिंदे तेरी लड़की अपनी मर्जी नाल आई है और सेवा दी भावना इहदे मन विच, होर कोई गल नहीं। साध संगत जी जदों पहुंचिया बादशाह दे कोल, गुस्से दे विच पागल हो गया। काम क्रोध काया को गाले ज्यों कंचन सुहागा ढाले। क्रोध कहिंदा है जदों मैं बंदे दे सिर ते सवार हो जाना, उन्हूं कन्ना तो बोला ते अखां तो अन्ना कर देना। क्रोध कहिंदा भी मैं उन्हूं अन्ना कर देना, अखां तो बोला भी कर देना, कहिंदे मेरा असर पै जाना उहदे ते। क्रोध विच बंदे नूं पता ही नहीं लगता भी बोलना की है ते बोल मैं की रहा। ਉਹਨੂੰ ਗੁੱਸੇ ਦੇ ਵਿੱਚ ਪਤਾ ਹੀ ਨਹੀਂ ਲੱਗਿਆ। ਬਾਦਸ਼ਾਹ ਸ਼ਾਹਜਹਾਨ ਦੇ ਕੋਲ ਵਗਾ ਕੇ ਪੱਗ ਮਾਰੀ ਤੇ ਕਹਿਣਾ ਕੁਝ ਹੋਰ ਸੀ, ਹੋਰ ਹੀ ਕੁਝ ਬੋਲੀ ਜਾਂਦਾ, ਬੜਾ ਅਵਾ ਤਵਾ ਬੋਲਿਆ। ਬਾਦਸ਼ਾਹ ਕਹਿੰਦਾ ਮੈਨੂੰ ਕੀ ਕਹੀ ਜਾਂਦਾ, ਵੇਖੋ ਫੜੋ ਇਹਨੂੰ, ਕੱਢੋ ਧੱਕੇ ਮਾਰ ਕੇ ਦਰਬਾਰ ਚੋਂ, ਅੱਜ ਤੋਂ ਤੂੰ ਸਾਡਾ ਕਾਜਗੀਰ ਨਹੀਂ। ਆਖੋ ਸਤਨਾਮ
ਵਾਹਿਗੁਰੂ
ਪਏ ਧੱਕੇ, ਬਸ ਫਿਰ ਘਰ ਬਹਿ ਗਿਆ ਟੇਕ। ਕੋਈ ਵਾਹ ਨਾ ਚੱਲੀ, ਪੇਸ਼ ਨਾ ਚੱਲੀ, ਇੱਧਰ ਕੌਲਾਂ ਧਿਆਨ ਦਿਓ। ਮਰ ਦੇ ਕੋਲ ਗਈ ਸੀ ਨਾ ਤੇ ਸਾਰੀ ਜ਼ਿੰਦਗੀ ਉਹਨੇ ਬਾਣੀ ਪੜ੍ਹਦਿਆਂ ਲੰਘਾਈ। ਇੱਕ ਵਾਰੀ ਇੱਛਾ ਮਨ 'ਚ ਬਣੀ ਵੀ ਮਰ ਦੇ ਨਿੱਕੇ ਨਿੱਕੇ ਸਾਹਿਬਜ਼ਾਦੇ ਨੇ, ਮੇਰਾ ਵੀ ਨਾਂ ਰਹਿ ਜਾਏਗਾ ਦੁਨੀਆਂ ਵਿੱਚ, ਮੇਰੇ ਵੀ ਬੱਚੇ ਹੋਣ। ਮਰ ਨੇ ਸਿਰ 'ਤੇ ਹੱਥ ਰੱਖ ਕੇ ਭਾਵਨਾ ਹੀ ਖਤਮ ਕਰ ਦਿੱਤੀ। ਕਹਿਣ ਲੱਗੇ ਕੌਲਾ ਬੱਚਿਆਂ ਕਰਕੇ ਨਾਮ ਨਹੀਂ ਰਹਿੰਦਾ, ਲੈ ਤੇਰਾ ਨਾਂ ਰਹਿੰਦੀ ਦੁਨੀਆਂ ਤੱਕ ਰਹੇਗਾ ਕਿਵੇਂ। ਉੱਥੇ ਮਰ ਨੇ ਕੌਲ ਉਹ ਸਰੋਵਰ ਦੀ ਸੇਵਾ ਕਰਵਾ ਕੇ ਨਾ ਨਵਾਂ ਸਰੋਵਰ ਪਟਵਾ ਕੇ ਤੇ ਉਹਦਾ ਨਾਂ ਰੱਖ ਤਾ ਕੌਲ ਸਰ ਸਾਹਿਬ, ਤੇ ਨਾਲ ਹੀ ਬਚਨ ਕਰਤਾ ਜਿਹੜਾ ਅੰਮ੍ਰਿਤਸਰ ਸਾਹਿਬ ਇਸ਼ਨਾਨ ਕਰਨ ਆਏਗਾ ਕੌਲ ਸਰ ਵੀ ਇਸ਼ਨਾਨ ਕਰੇ, ਜਿਹੜਾ ਇੱਥੇ ਇਸ਼ਨਾਨ ਨਹੀਂ ਕਰੇਗਾ ਉਹਦੀ ਯਾਤਰਾ ਹੀ ਸਫਲ ਨਹੀਂ ਹੋਣੀ। ਆਖੋ ਸਤਨਾਮ
ਵਾਹਿਗੁਰੂ।
ਕੌਲ ਸਰ ਸਰੋਵਰ ਤੇ ਮਰ ਨੇ ਬਚਨ ਕਰ ਦਿੱਤੇ ਛੇਵੇਂ ਪਾਤਸ਼ਾਹ ਨੇ। ਲੈ ਕੌਲਾ ਤੇਰਾ ਨਾਂ ਹੁਣ ਰਹਿੰਦੀ ਦੁਨੀਆਂ ਤੱਕ ਰਹੇਗਾ, ਤੇ ਧਿਆਨ ਦਿਓ ਜਤ ਸੱਤ ਵਿੱਚ ਕਾਇਮ ਰਹਿ ਕੇ ਕੌਲਾ ਨੇ ਸਾਰੀ ਜ਼ਿੰਦਗੀ ਲੰਘਾਈ। ਜਤ ਸੱਤ ਵਿੱਚ ਰਹਿ ਕੇ ਤੇ ਮੈਂ ਬੇਨਤੀ ਕੀਤੀ ਸੀ ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ, ਗੱਲ ਤੇ ਹੀ ਚੱਲਦੀ ਸੀ ਨਾ ਵੀ ਮੱਛੀ ਪਾਣੀ ਤੋਂ ਬਿਨਾਂ ਬੱਜ ਜਾਏ ਮੱਛੀ ਕਾਹਦੀ, ਪਤੰਗਾ ਲਾਈਟ ਬਿਨਾਂ ਬੱਜੇ ਉਹ ਪਤੰਗਾ ਕਾਹਦਾ, ਗੁਰਸਿੱਖ ਬਾਣੀ ਬਿਨਾਂ ਬੱਜ ਜਾਏ ਉਹ ਗੁਰਸਿੱਖ ਕਾਹਦਾ। ਕੌਲਾਂ ਦੇ ਅੰਦਰ ਪਿਆਰ ਸੀ, ਬਾਣੀ ਨਹੀਂ ਛੱਡੀ। ਕਹਿੰਦੀ ਬਾਣੀ ਨਹੀਂ ਛੱਡਣੀ ਪਿਤਾ ਜੀ ਤੁਸੀਂ ਭਾਵੇਂ ਮਾਰ ਹੀ ਦਿਓ, ਬਾਣੀ ਪੜ੍ਹਨੀ ਨਹੀਂ ਛੱਡਣੀ ਭਾਵੇਂ ਤੁਸੀਂ ਜੋ ਮਰਜ਼ੀ ਕਹੀ ਜੋ ਰੋਟੀ ਦਿਓ ਭਾਵੇਂ ਨਾ ਦਿਓ, ਘਰ 'ਚ ਰੱਖੋ ਭਾਵੇਂ ਨਾ ਰੱਖੋ, ਮਾਰ ਭਾਵੇਂ ਦਿਓ, ਪਰ ਮੈਂ ਬਾਣੀ ਪੜ੍ਹਨੀ ਨਹੀਂ ਛੱਡੀ। ਜੇ ਬਾਣੀ ਪੜ੍ਹਨੀ ਨਹੀਂ ਛੱਡੀ ਇੱਕ ਦ੍ਰਿੜ ਇਰਾਦਾ ਹੈ, ਇੱਕ ਮਨ ਵਿੱਚ ਭਾਵਨਾ ਹੈ, ਪਿਆਰ ਹੈ। ਜੇ ਕੌਲਾਂ ਨੇ ਭਰੋਸਾ ਕੀਤਾ ਸੀ, ਜੇ ਦ੍ਰਿੜ ਇਰਾਦਾ ਕੀਤਾ ਸੀ, ਦੁਨੀਆਂ ਇੱਕ ਪਾਸੇ, ਰੱਬ ਇੱਕ ਪਾਸੇ, ਜੱਗ ਇੱਕ ਪਾਸੇ, ਪਰਵਾਹ ਨੀ ਦੁਨੀਆਂ ਦੀ ਕੀਤੀ, ਪਿਤਾ ਦੀ ਪਰਵਾਹ ਨੀ, ਮੌਤ ਦੀ ਪਰਵਾਹ ਨੀ, ਤੇ ਅੱਜ ਕੌਲਾਂ ਦਾ ਨਾਮ ਹੀ ਤੇ ਚਮਕਦਾ ਹੈ। ਬਾਣੀ ਨਾਲ ਪਿਆਰ ਸੀ ਤੇ ਨਾਮ ਹੀ ਚਮਕਦਾ। ਬਾਣੀ ਅੱਜ ਉਦੋਂ ਵੀ ਉਹੀ ਸੀ ਤੇ ਬਾਣੀ ਅੱਜ ਵੀ ਉਹੀ। ਸੁਖਮਣੀ ਸਾਹਿਬ ਉਦੋਂ ਵੀ ਉਹੀ ਸੀ ਤੇ ਸੁਖਮਣੀ ਸਾਹਿਬ ਅੱਜ ਵੀ ਉਹੀ ਹੈ। ਕੌਲਾ ਨੇ ਸੁਖਮਣੀ ਪੜ੍ਹੀ ਤੇ ਨਾਮ ਚਮਕਦਾ। ਅੱਜ ਵੀ ਕੋਈ ਸੁਖਮਣੀ ਸਾਹਿਬ ਦਾ ਪਾਠ ਕਰਨ ਲੱਗ ਪਵੇ, ਬਾਣੀ ਪੜ੍ਹੇ, ਨਿਤਨੇਮ ਕਰੇ, ਸਰੀਰ ਚਲਿਆ ਜਾਏਗਾ ਪਰ ਉਹਦਾ ਨਾਂ ਨਹੀਂ ਜਾਏਗਾ। ਸਰੀਰ ਚਲਿਆ ਜਾਏਗਾ, ਉਹਦਾ ਨਾਮ ਕਦੇ ਵੀ ਨਹੀਂ ਜਾਏਗਾ ਦੁਨੀਆਂ ਚ। ਪਰ ਵਿਰਲੇ ਵਿਰਲੇ ਹੁੰਦੇ ਨੇ ਗੁਰਮੁਖ ਜਿਹੜੇ ਕਹਿਣ ਅਸੀਂ ਬਾਣੀ ਬਿਨਾਂ ਬਚ ਨਹੀਂ ਸਕਦੇ। ਕੌਲਾਂ ਦਾ ਜਦੋਂ ਅੰਤ ਸਮਾਂ ਆਇਆ ਨਾ, ਮਹਾਰਾਜ ਕਹਿੰਦੇ ਕੌਲਾਂ ਤੇਰਾ ਅੰਤ ਸਮਾਂ ਆ ਗਿਆ। ਹਾਂ ਮਹਾਰਾਜ, ਤੇਰੀ ਅੰਤਮ ਇੱਛਾ ਹੈ ਕੋਈ? ਕਹਿੰਦੀ ਮਹਾਰਾਜ ਇੱਕੋ ਇੱਛਾ ਹੈ, ਜਾਨ ਨਿਕਲੇ, ਤੁਸੀਂ ਮੇਰੇ ਸਾਹਮਣੇ ਬਹਿ ਜਾਓ, ਬਸ ਤੁਹਾਨੂੰ ਵੇਖਦਿਆਂ ਮੇਰੀ ਜਾਨ ਨਿਕਲੇ। ਇਹ ਪ੍ਰੇਮ ਹੈ ਗੁਰੂ ਨਾਨਕ। ਧਿਆਨ ਦੇਣਾ ਪਿਆਰਿਓ, ਸਾਰੀ ਜ਼ਿੰਦਗੀ ਮਹਾਰਾਜ ਨੇ ਇਹ ਨਹੀਂ ਕਿਹਾ ਕਿ ਗੁਰਸਿੱਖਾ ਤੂੰ ਸਾਰੀ ਜ਼ਿੰਦਗੀ ਇੱਥੇ ਹੀ ਰਹਿਣਾ, ਜਾਂ ਤੂੰ ਬੱਚੇ ਨਹੀਂ ਪਾਲਣੇ, ਜਾਂ ਇੱਦਾਂ ਨਹੀਂ। ਮਹਾਰਾਜ ਨੇ ਨਹੀਂ, ਕੌਲਾਂ ਦਾ ਜੀਵਨ ਬੜਾ ਉੱਚਾ ਸੁੱਚਾ ਸੀ, ਉੱਥੋਂ ਤੱਕ ਨਹੀਂ ਪਹੁੰਚ ਸਕਦੇ, ਪਰ ਘਰ 'ਚ ਰਹੋ, ਬੱਚੇ ਪਾਲੋ, ਖੇਤੀਆਂ ਕਰੋ, ਨੌਕਰੀਆਂ ਕਰੋ, ਬਿਜ਼ਨਸ ਕਰੋ, ਆਪੋ ਆਪਣੇ ਡਰਾਈਵਰੀਆਂ ਕਰੋ, ਜਿਹੜਾ ਵੀ ਕੰਮ ਕਾਰ ਕਰਦੇ ਹੋ ਕਰੋ। ਕਿੱਡੀ ਖੁੱਲ੍ਹ ਦਿੱਤੀ ਮਹਾਰਾਜ ਨੇ। ਮਹਾਰਾਜ ਜੀ ਕਹਿੰਦੇ ਅੰਮ੍ਰਿਤ ਛਕੋ, ਸਿੰਘ ਸਜੋ, ਨਿਤਨੇਮ ਕਰ ਸਕਦੇ ਹੋ ਨਿਤਨੇਮ ਕਰੋ, ਜੇ ਨਿਤਨੇਮ ਨਹੀਂ ਕਰ ਸਕਦੇ, ਪੜ੍ਹੇ ਲਿਖੇ ਨਹੀਂ, ਤੇ ਫਿਰ ਤੁਸੀਂ ਮੂਲ ਮੰਤਰ ਕਰ ਲਿਆ ਕਰੋ। ਜੇ ਮੂਲ ਮੰਤਰ ਵੀ ਨਹੀਂ ਕਰ ਸਕਦੇ, ਘੰਟਾ ਡੇਢ ਘੰਟਾ ਸਵੇਰੇ ਉੱਠ ਕੇ ਗੁਰਮੰਤਰ ਵਾਹਿਗੁਰੂ ਕਰ ਲਿਆ ਕਰੋ, ਇਸ਼ਨਾਨ ਕਰੋ, ਸ਼ਾਮ ਨੂੰ ਅੱਧਾ ਘੰਟਾ ਲਾ ਲਓ, ਅੰਮ੍ਰਿਤਧਾਰੀ ਹੋ ਜਾ ਗੁਰਸਿੱਖਾ ਦਰਗਾਹ ਵਿੱਚ, ਫਿਰ ਤੈਨੂੰ ਫਿਕਰ ਕੋਈ ਨਹੀਂ। ਬਾਜਾਂ ਵਾਲੇ ਕਹਿੰਦੇ ਤੇਰਾ ਵਕੀਲ ਬਣ ਜੂ, ਆਖੋ ਸਤਨਾਮ
ਵਾਹਿਗੁਰੂ।
ਇਹਤੋਂ ਵੱਧ ਹੋਰ ਕੀ ਚਾਹੀਦਾ ਸਾਨੂੰ? ਜੰਗਲਾਂ 'ਚ ਜਾਣ ਦੀ ਲੋੜ ਨਹੀਂ, ਪੁੱਠੇ ਲੜਕਣ ਦੀ ਲੋੜ ਨਹੀਂ, ਸਿਰ 'ਚ ਸਵਾਹ ਪਾਉਣ ਦੀ ਲੋੜ ਨਹੀਂ, ਧੂਣੀਆਂ ਤਾਪਣ ਦੀ ਲੋੜ ਨਹੀਂ, ਜਲ ਧਾਰੇ ਕਰਨ ਦੀ ਲੋੜ ਨਹੀਂ, ਘਰ ਛੱਡਣ ਦੀ ਲੋੜ ਨਹੀਂ। ਰਹਿਣਾ ਬੱਚਿਆਂ 'ਚ ਹੀ ਆ, ਉਵੇਂ ਹੀ ਧਾਰਾਂ ਕੱਢਣੀਆਂ, ਉਵੇਂ ਬੱਚਿਆਂ 'ਚ ਰਹਿਣਾ, ਉਵੇਂ ਹੀ ਪਰਿਵਾਰ ਪਾਲਣੇ ਨੇ, ਸਭ ਕੁਝ ਉਵੇਂ ਹੀ ਆ। ਤੇ ਮਹਾਰਾਜ ਕਹਿੰਦੇ ਮੇਰਾ ਉਹ, ਕਈਆਂ ਨੇ ਕਹਿਣਾ ਗੁਰੂ ਨਾਨਕ ਪਾਤਸ਼ਾਹ ਨੂੰ ਕਿ ਗ੍ਰਿਸ਼ਤੀ ਧਰਮੀ ਨਹੀਂ ਹੋ ਸਕਦਾ। ਗ੍ਰਿਸ਼ਤੀ ਧਰਮੀ ਕਿੱਦਾਂ? ਮਹਾਰਾਜ ਕਹਿੰਦੇ ਮੇਰਾ ਸਿੱਖ ਉਹ ਗ੍ਰਿਸ਼ਤੀ ਵੀ ਹੋਏਗਾ ਤੇ ਧਰਮੀ ਵੀ ਹੋਏਗਾ। ਮੇਰਾ ਸਿੱਖ ਕਿਰਤ ਬਿਰਤ ਵੀ ਕਰਦਾ ਹੋਏਗਾ ਤੇ ਨਾਲ ਨਾਲ ਧਰਮੀ ਵੀ ਹੋਏਗਾ। ਮਹਾਰਾਜ ਨੇ ਜੇ ਹੁਣ ਸਾਰੀ ਘਰ ਬਾਹਰ ਛੱਡ ਦਿੰਦੇ ਤੇ ਫਿਰ ਗਾਂ ਤੇ ਵਧਣੀ ਨਹੀਂ ਸੀ, ਸਿੱਖ ਕੌਣ, ਬੱਚੇ ਹੋਣੇ ਨਹੀਂ ਸੀ। ਫਿਰ ਇਸ ਤਰ੍ਹਾਂ ਨਹੀਂ, ਮਹਾਰਾਜ ਨੇ ਆਖਿਆ ਰਹਿਣਾ ਪਰਿਵਾਰ 'ਚ, ਰਹਿਣਾ ਘਰ 'ਚ, ਰਹਿਣਾ ਬੱਚਿਆਂ 'ਚ, ਪਰ ਇਹ ਗੱਲ ਯਾਦ ਰੱਖੀ ਵੀ ਇੱਕ ਦਿਨ ਮੈਂ ਇਹਨਾਂ ਨੂੰ ਛੱਡ ਜਾਣਾ। ਇਹ ਸੋਚੋ ਵੀ ਆ ਜਿਹੜੇ ਆਲੇ ਦੁਆਲੇ ਜਿੱਦਣ ਵੇਖੀਦਾ ਨਾ, ਜਿੱਦਣ ਜਿੱਦਣ ਵਿਆਹ ਢੰਗ ਹੋਵੇ, ਵਿਆਹ ਹੋਵੇ ਤੇ ਸਾਰਾ ਟੱਬਰ ਇਕੱਠਾ ਹੋ ਜਾਂਦਾ, ਚਾਚੀਆਂ, ਤਾਈਆਂ, ਮਾਸੀਆਂ, ਭੂਆ ਸਭ ਆਈਆਂ ਹੁੰਦੀਆਂ ਨੇ, ਭੈਣ ਭਰਾ ਸਭ ਇਕੱਠੇ ਹੁੰਦੇ ਨੇ, ਸਾਰੇ ਟੱਬਰ ਵਿੱਚ, ਪਰਿਵਾਰ ਵਿੱਚ, ਘਰ ਵਿੱਚ ਚਹਿਲ ਪਹਿਲ ਹੁੰਦੀ ਆ, ਵਿਆਹ ਹੁੰਦਾ, ਤੇ ਕਹੀਦਾ ਨਹੀਂ, ਬਾਪੂ ਬੈਠਾ ਹੀ ਕਹੀ ਜਾਂਦਾ, ਅੱਜ ਮੇਰੇ ਪੋਤੇ ਵੀ ਮੇਰੇ ਕੋਲ ਨੇ, ਮੇਰੀਆਂ ਪੋਤੀਆਂ ਵੀ ਕੋਲ ਨੇ, ਮੇਰੀਆਂ ਧੀਆਂ ਵੀ ਮੇਰੇ ਕੋਲ ਨੇ, ਮੇਰੇ ਦੋਹਤਰੇ ਵੀ ਕੋਲ ਨੇ, ਅੱਜ ਸਾਰਾ ਟੱਬਰ ਮੇਰਾ ਇਕੱਠਾ ਹੈ। ਪਰ ਇਹ ਗੱਲ ਯਾਦ ਰੱਖੋ, ਖੁਸ਼ ਹੋਵੋ, ਉਹ ਟੱਬਰ ਸਾਰਾ ਕਿੰਨਾ ਚਿਰ ਇਕੱਠਾ ਰਹੇਗਾ? 2 ਸਾਲ, 4 ਸਾਲ, 10 ਸਾਲ, 20 ਸਾਲ, ਵਾਰੀ ਵਾਰੀ ਕਰਕੇ ਸਭ ਜਾਣਗੇ। ਜੇ ਉਹ ਨਹੀਂ ਜਾਣਗੇ ਤੇ ਆਪਾਂ ਹੀ ਚਲੇ ਜਾਵਾਂਗੇ, ਇਕੱਠੇ ਹੀ ਵਿਛੋੜਾ ਪੈ ਜਾਣਾ ਇੱਕ ਦਿਨ। ਵਿਛੋੜਾ, ਦੁਨੀਆਂ ਦੀ ਕੋਈ ਵੀ ਚੀਜ਼ ਹੈ ਉਹ ਵਿਛੋੜੇ ਤੇ ਖੜੀ ਹੈ, ਕੋਈ ਵੀ ਚੀਜ਼ ਉਹ ਨਹੀਂ ਹੈ ਜਿਹਦਾ ਵਿਛੋੜਾ ਨਹੀਂ ਪੈਂਦਾ। ਵਿਛੋੜਾ ਕੇਵਲ ਤੇ ਕੇਵਲ ਗੁਰੂ ਦਾ ਨਹੀਂ ਪੈਂਦਾ, ਗੁਰੂ ਮਰਨ ਵੇਲੇ ਵੀ ਨਾਲ ਹੈ। ਬਾਕੀ ਸਭ ਕੁਝ ਮਾਤ ਪਿਤਾ ਬਨਤਾ ਸੁੱਤ ਬੰਧਪ ਇਸ਼ਟ ਮੀਤ ਅਰ ਭਾਈ, ਲੋ ਸਾਰੀਆਂ ਰਿਸ਼ਤੇਦਾਰੀਆਂ ਮਹਾਰਾਜ ਨੇ ਗਿਣਾਤੀਆਂ। ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ, ਅੰਤ ਵੇਲੇ ਕਿਸੇ ਨੇ ਨਾਲ ਨਹੀਂ ਜਾਣਾ, ਇਕੱਲੇ ਆਏ ਆ, ਇਕੱਲਿਆਂ ਨੂੰ ਵਾਪਸ ਜਾਣਾ ਪੈਂਦਾ। ਨਾਮ ਉਹਨਾਂ ਦਾ ਰਹਿ ਜਾਂਦਾ ਜਿਹੜੇ ਸਾਧ ਜੀ ਨਾਮ ਦੀ ਕਮਾਈ ਕਰਦੇ ਆ, ਬਾਰ ਬਾਰ ਆ ਦੁਨੀਆਂ 'ਚ ਆਉਣਾ ਨਾ ਪਵੇ, ਬਾਰ ਬਾਰ ਨਖਿੱਧ ਦੁਨੀਆਂ ਵਿੱਚ ਭਟਕਣਾ ਨਾ ਪਵੇ। ਇਸ ਕਰਕੇ ਗੁਰੂ ਵਾਲੇ ਬਣਨਾ ਬੜਾ ਜ਼ਰੂਰੀ ਹੈ। ਸ਼ਾਹ ਬਿਨਾਂ ਪਤ ਨਹੀਂ ਤੇ ਗੁਰੂ ਬਿਨਾਂ
ਗਤ ਨਹੀਂ,
ਗਤ ਨਹੀਂ, ਗੁਰੂ ਬਿਨਾਂ ਗਤ ਨਹੀਂ ਹੁੰਦੀ। ਸੋ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ ਪ੍ਰਬੰਧਕਾਂ ਦੇ ਕੋਲ ਆਪੋ ਆਪਣੇ ਨਾਮ ਜ਼ਰੂਰ ਦਰਜ ਕਰਾਉਣ। ਇੱਕ ਖੁਸ਼ੀ ਦੀ ਗੱਲ ਕਿ 75 ਪ੍ਰਾਣੀਆਂ ਦੇ ਨਾਮ ਅੰਮ੍ਰਿਤ ਛਕਣ ਵਾਸਤੇ ਆ ਚੁੱਕੇ ਹਨ। ਵਾਹ ਵਾਹ,
ਸਤਿ ਸ੍ਰੀ ਅਕਾਲ।
ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਦਾਸ ਨੇ ਹਰ ਜਗ੍ਹਾ ਤੇ ਇਹੀ ਹੋਕਾ ਦਿੱਤਾ ਵੀ ਅੰਮ੍ਰਿਤ ਛਕੋ, ਸਿੰਘ ਸਜੋ। ਮੈਂ ਹੁਣ ਬਾਹਰ ਗਿਆ, ਉੱਥੇ ਮੈਨੂੰ ਕਈ ਕਹਿੰਦੇ ਬਾਬਾ ਜੀ ਇੱਥੇ ਦਾੜੀਆਂ ਕਟਾਈਆਂ ਵਾਲੇ ਬਹੁਤੇ ਆ, ਬਹੁਤੇ ਸਾਰੇ ਉਹੀ ਦੇ ਰੁਮਾਲਾਂ ਬੰਨੀਆਂ ਸਿਰਾਂ ਦੇ, ਤੇ ਇੱਥੇ ਤੁਸੀਂ ਬੜਾ ਕਹਿੰਦੇ ਹੋ ਵੀ ਦਾੜੀਆਂ ਰੱਖੋ, ਕੇਸ ਰੱਖੋ, ਅੰਮ੍ਰਿਤ ਤੇ ਬੜਾ ਜ਼ੋਰ ਪਾਉਂਦੇ ਹੋ, ਹੋਰ ਤੇ ਕੋਈ ਇੰਨਾ ਕਹਿੰਦਾ ਨਹੀਂ। ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਭਾਈ ਸਾਹਿਬ ਤੁਹਾਡਾ ਦੇਸ਼ ਸੱਚਾ ਇਹ ਝੂਠ ਨਹੀਂ ਪਸੰਦ ਕਰਦਾ। ਮੈਂ ਕਿਹਾ ਤੁਸੀਂ ਆਪ ਹੀ ਦੱਸਦੇ ਹੋ ਵੀ ਸਾਡੇ ਜਿਹੜੇ ਲੋਕ ਇੱਧਰ ਦੇ ਇਹ ਝੂਠ ਨਹੀਂ ਪਸੰਦ ਕਰਦੇ। ਜੇ ਕਿਸੇ ਨੂੰ ਕਹੋਗੇ ਨਾ ਵੀ 10 ਰੁਪਈਏ ਦੇ, ਜੇ ਗਾਹ ਵਾਲੇ ਦੇ ਕੋਲ ਹੈਗੇ ਨੇ, ਆਪਾਂ ਤੇ ਕਹਿ ਦਾਂਗੇ ਹੈ ਹੀ ਨਹੀਂ ਮੇਰੇ ਕੋਲ, ਪਰ ਉਹਨਾਂ ਨੇ ਪਤਾ ਕੀ ਕਹਿਣਾ, ਆਹ ਮੇਰੇ ਕੋਲ ਨੇ ਪਰ ਮੈਂ ਤੈਨੂੰ ਕਿਉਂ ਦਿਆਂ, ਮੈਂ ਦੇਣੇ ਹੀ ਨਹੀਂ ਤੈਨੂੰ। ਸੱਚ ਬੋਲਣਾ, ਇਹ ਨਹੀਂ ਕਿ ਹੈ ਵੀ ਉਂਝ ਝੂਠ ਬੋਲ ਦੇਣਾ ਵੀ ਹੈ ਹੀ ਨਹੀਂ ਜੀ, ਧੋਖਾ ਬਹੁਤਾ ਆਪਣੇ ਕੋਲ। ਮੈਂ ਕਿਹਾ ਤੁਹਾਡਾ ਦੇਸ਼ ਸੱਚਾ ਇਹ ਝੂਠ ਨਹੀਂ ਪਸੰਦ ਕਰਦੇ, ਜਿਹੜੇ ਦੇਸ਼ ਵਿੱਚ ਆਏ ਆ ਉਹ ਝੂਠ ਨਹੀਂ ਪਸੰਦ ਕਰਦੇ, ਜਿਹਦੀ ਹਜ਼ੂਰੀ 'ਚ ਬੈਠੇ ਆ ਸਾਡਾ ਗੁਰੂ ਵੀ ਝੂਠ ਨਹੀਂ ਪਸੰਦ ਕਰਦਾ। ਆਖੋ ਸਤਨਾਮ
ਵਾਹਿਗੁਰੂ।
ਫਿਰ ਮੈਂ ਕਿਵੇਂ ਸਟੇਜ ਤੇ ਬਹਿ ਕੇ ਝੂਠ ਬੋਲੀ ਜਾਵਾਂ, ਮੈਂ ਕਹੀ ਜਾਵਾਂ ਬੜੇ ਗੁਰਮੁਖ ਪਿਆਰੇ ਹੋ ਤੁਸੀਂ, ਦਾੜੀਆਂ ਕਟਾਈਆਂ ਵਾਲੇ ਵੀ ਧੰਨ ਹੋ ਤੇ ਬਿਨਾਂ ਇਹਦੇ ਇੰਝ ਵੀ ਧੰਨ ਹੋ, ਪੀਣ ਵਾਲੇ ਵੀ ਧੰਨ ਹੋ। ਮੈਂ ਕਿਹਾ ਇੰਝ ਤੇ ਨਹੀਂ ਕਿਹਾ ਜਾਂਦਾ। ਇਸ ਕਰਕੇ ਜੋ ਸੱਚ ਹੈ ਉਹ ਸੱਚ ਹੈ ਵੀ ਅੰਮ੍ਰਿਤ ਛਕੋ, ਤੇ ਦਾਸ ਸਿਰਫ 11 ਦਿਨਾਂ ਵਾਸਤੇ ਗਿਆ ਸੀ। 11 ਦਿਨਾਂ ਦੇ ਵਿੱਚ 13 ਦਿਨ ਲੱਗੇ ਤੇ 13 ਦਿਨਾਂ ਦੇ ਵਿੱਚ ਮਹਾਰਾਜ ਦੀ ਕਿਰਪਾ ਨਾਲ 5 ਵਾਰੀ ਅੰਮ੍ਰਿਤ ਸੰਚਾਰ ਹੋਇਆ ਔਰ ਸੈਂਕੜੇ ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ।
ਸਤਿ ਸ੍ਰੀ ਅਕਾਲ।
ਜਿੱਥੇ ਉਹ ਲੋਕ ਜਿਨ੍ਹਾਂ ਦੇ ਵਿੱਚ ਅੰਮ੍ਰਿਤ ਛਕ ਅੱਬਲ ਤੇ ਅੰਮ੍ਰਿਤ ਸੰਚਾਰ ਕਿਤੇ ਹੁੰਦਾ ਹੀ ਨਹੀਂ, ਕਿਤੇ 1-2 ਸਾਲ ਬਾਅਦ ਗੁਰਦੁਆਰੇ ਅੰਮ੍ਰਿਤ ਸੰਚਾਰ ਹੋਇਆ ਤੇ 5 ਹੋ ਗਏ, 7 ਹੋ ਗਏ, ਕਈ ਵਾਰੀ ਕਹਿੰਦੇ ਛਕਾਉਣ ਵਾਲੇ 5 ਹੁੰਦੇ ਨੇ, ਛਕਣ ਵਾਲੇ 3 ਹੁੰਦੇ ਨੇ, ਕਹਿੰਦੇ ਏਦਾਂ ਵੀ ਹੋ ਜਾਂਦਾ ਕਈ ਵਾਰੀ। ਤੇ ਮਹਾਰਾਜ ਦੀ ਮਿਹਰ ਐਸੀ ਰਹੀ ਵੀ ਜਿੱਥੇ ਕਿਤੇ ਵੀ ਦਾਸ ਨੇ ਮਹਾਰਾਜ ਦੀ ਕਿਰਪਾ ਨਾਲ ਅਸੀਂ 5 ਸਿੰਘ ਹੀ ਗਏ ਸੀ ਤੇ ਦੀਵਾਨ ਲਾਉਣਾ ਤੇ ਉਹਨਾਂ ਨੂੰ ਕਹਿਣਾ ਭਾਈ ਆ ਪਿਆ ਖੰਡਾ, ਆ ਪਿਆ ਬਾਟਾ, ਅਸੀਂ 5 ਅਸੀਂ ਅੰਦਰ ਬਾਣਾ ਬਦਲ ਕੇ ਆਉਂਦੇ ਹਾਂ, 5 ਪਿਆਰਿਆਂ ਵਾਲਾ ਪਾ ਆਉਂਦੇ ਹਾਂ, ਤੇ ਤੁਸੀਂ ਇੰਝ ਕਰੋ ਤੁਸੀਂ ਫਿਰ ਬਦਲ ਕੇ ਆਓ, ਆਪਣੇ ਕੇਸੀ ਇਸ਼ਨਾਨ ਕਰਕੇ ਆਓ ਇੱਥੇ ਨੇੜੇ। ਉਹ ਬਸ ਫਿਰ ਉੱਥੇ ਹੀ ਨਾਲ ਦੀ ਨਾਲ ਲੋਹਾ ਗਰਮ ਹੋਵੇ 7 ਵਜੇ ਫਿਰ ਠੀਕ ਰਹਿੰਦਾ ਕੰਮ, ਨਾਲ ਦੀ ਨਾਲ ਅੰਮ੍ਰਿਤ ਛਕਾਇਆ ਮਹਾਰਾਜ ਦੀ ਕਿਰਪਾ ਨਾਲ। ਸੈਂਕੜੇ ਪ੍ਰਾਣੀ ਜਿੱਥੇ ਕਿ ਛਕਣ ਵਾਸਤੇ ਕੋਈ ਤਿਆਰ ਨਹੀਂ ਸੀ ਹੁੰਦਾ, ਮਹਾਰਾਜ ਦੀ ਕਿਰਪਾ ਐਸੀ ਰਹੀ ਵੀ ਹਰ ਜਗ੍ਹਾ ਤੇ ਕਕਾਰਾਂ ਦੀ ਘਾਟ ਆਉਂਦੀ ਸੀ, ਵੀ ਕਕਾਰ ਘਟ ਜਾਂਦੇ ਸੀ, ਸੰਗਤ ਇੰਨੀ ਜ਼ਿਆਦਾ ਹੋ ਜਾਂਦੀ ਹਰ ਜਗ੍ਹਾ। ਸਤਿਗੁਰਾਂ ਦੀ ਬਹੁਤ ਬਖਸ਼ਿਸ਼ ਹੋਈ। ਬੇਨਤੀ ਹੈ, ਇੱਥੇ ਵੀ ਅੰਮ੍ਰਿਤ ਸੰਚਾਰ ਪਿਛਲੇ ਸਾਲ ਵੀ ਹੋਇਆ, ਐਤਕੀ ਵੀ ਹੋ ਰਿਹਾ, ਹਰ ਜਗ੍ਹਾ ਤੇ ਹੁੰਦਾ। ਜਿੱਥੇ ਜਿੱਥੇ ਵੀ ਦੀਵਾਨ ਲੱਗਦੇ ਨੇ ਅੰਮ੍ਰਿਤ ਸੰਚਾਰ ਰੱਖਿਆ ਜਾਂਦਾ ਹੈ। ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਮਨ ਬਣਾਓ, ਪ੍ਰਬੰਧਕਾਂ ਕੋਲ ਨਾਮ ਦਰਜ ਕਰਾਓ। ਬੇਅੰਤ ਸੰਗਤਾਂ ਦਾ ਇਕੱਠ ਹੈ, ਪਿਛਲੇ ਸਾਲ ਜਿੰਨਾ ਲਾਸਟ ਦਿਨ ਇਕੱਠ ਸੀ ਉਹਨਾਂ ਅੱਜ ਦੂਜੇ ਦੀਵਾਨ 'ਚ ਇਕੱਠ ਹੈ। ਕੱਲ੍ਹ ਦਾਸ ਤੋਂ ਆਇਆ ਨਹੀਂ ਗਿਆ ਕਿਉਂਕਿ ਉੱਧਰ ਠੰਡ ਜ਼ਿਆਦਾ ਹੋਣ ਕਰਕੇ ਸਰਦੀ ਲੱਗੀ ਹੋਈ ਸੀ ਜ਼ਿਆਦਾ, ਹੁਣ ਵੀ ਸਰੀਰ ਪੂਰਾ ਠੀਕ ਨਹੀਂ, ਪਰ ਆਇਆ ਤੁਹਾਡੇ ਚਰਨਾਂ 'ਚ। ਕੱਲ੍ਹ ਦੀ ਹਾਜ਼ਰੀ ਦਾਸ ਦੀ ਫੇਰ ਇੱਥੇ ਹੈ, ਪਰਸੋਂ ਨੂੰ ਸਮਾਪਤੀ, ਪਰਸੋਂ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ। ਪ੍ਰਬੰਧਕਾਂ ਨੂੰ ਮੇਰੀ ਬੇਨਤੀ ਆ ਵੀ ਪੰਡਾਲ ਜਿਹੜਾ ਹੈ ਇੱਧਰ ਬੀਬੀਆਂ ਵਾਲੇ ਪਾਸੇ ਤੇ ਠੀਕ ਆ, ਭਾਈਆਂ ਵਾਲੇ ਪਾਸੇ ਪੰਡਾਲ ਖੁੱਲ੍ਹਾ ਕਰ ਦਿਓ।
ਇਹ ਜਿਹੜੇ ਪਰਦੇ ਲੱਗੇ ਆ ਇਹਨਾਂ ਨੂੰ ਥੋੜ੍ਹਾ ਜਿਹਾ 15 ਕੁ ਫੁੱਟ ਤੇ ਪਿੱਛੇ ਨੂੰ ਕਰ ਦਿਓ ਵੀ ਕੱਲ੍ਹ ਨੂੰ ਤੇ ਪਰਸੋਂ ਨੂੰ ਦਿੱਕਤ ਨਾ ਆਵੇ, ਸੰਗਤ ਸਾਰੀ ਬੈਠ ਕੇ ਆਨੰਦ ਮਾਣ ਸਕੇ। ਸੌਣ ਵਾਲੇ ਵੀ ਸੌਣ ਦਾ ਹੋਰ ਪ੍ਰਬੰਧ ਕਰ ਦਿਓ, ਵੱਧ ਚੜ੍ਹ ਕੇ ਸੰਗਤ ਨੇ ਆਉਣਾ ਤੇ ਹੋਰਾਂ ਨੂੰ ਲੈ ਕੇ ਆਉਣਾ। ਜੋੜਨ ਵਰਗਾ ਪੁੰਨ ਨਹੀਂ ਤੇ ਤੋੜਨ ਵਰਗਾ
ਪਾਪ ਨਹੀਂ।
ਸੋ ਆਓ ਸਰਵ ਸੰਗਤਾਂ ਦਾ ਧੰਨਵਾਦ। ਲਾਈਟ ਵਾਲੇ ਵੀਰਾਂ ਨੂੰ ਵੀ ਬੇਨਤੀ ਹੈ ਵੀ ਜੇ ਵਿੱਚ ਬੈਠੇ ਹੋਣ ਵੀ ਲਾਈਟ ਦਾ ਪ੍ਰਬੰਧ ਜਿਹੜਾ ਉਹ ਘੱਟ ਹੈ, ਮੈਨੂੰ ਵੀ ਸੰਗਤ ਦੇ ਪੂਰੇ ਦਰਸ਼ਨ ਨਹੀਂ ਹੁੰਦੇ, ਜਿੰਨਾ ਚਿਰ ਸੰਗਤ ਦੇ ਦਰਸ਼ਨ ਹੀ ਨਾ ਹੋਣ ਆਨੰਦ ਨਹੀਂ ਆਉਂਦਾ, ਬਹੁਤ ਥੋੜੇ ਥੋੜੇ ਜੇ ਦਿਸਦੇ ਆ, ਮੱਧਮ ਜੀ ਲਾਈਟ ਆ, ਥੋੜਾ ਜਿਹਾ ਲਾਈਟ ਦਾ ਪ੍ਰਬੰਧ ਕਰੋ ਕਾਫੀ, ਜਿੰਨੀਆਂ ਕੁ ਲਾਈਟਾਂ ਲੱਗੀਆਂ ਤੇ ਬਹੁਤ ਘੱਟ ਆ, ਸਮਾਗਮ ਐਡਾ ਵੱਡਾ, ਸੰਗਤ ਦਾ ਇਕੱਠ ਇੰਨਾ ਵੱਡਾ, ਪ੍ਰਬੰਧ ਜਿਹੜਾ ਲਾਈਟ ਦਾ ਇਹ ਥੋੜਾ ਜਿਹਾ ਘੱਟ, ਲਾਈਟ ਵੀ ਸੋਹਣੀ ਲਾਓ। ਆ ਵੇਖਿਆ ਨੀ ਵਿਆਹਾਂ ਉੱਤੇ ਕਿਵੇਂ ਆ ਥਾਂ ਥਾਂ ਦੇ ਉੱਤੇ ਆ ਪੈਲਸ ਜੇ ਬਣੇ ਆ, ਜਗ੍ਹਾ ਜਗ੍ਹਾ ਤੇ ਕਿਵੇਂ ਡੈਕੋਰੇਸ਼ਨ ਕਰਦੇ ਆ, ਤੇ ਆਪਾਂ ਤੇ ਗੁਰੂ ਦੀ ਹਜ਼ੂਰੀ ਚ ਬੈਠੇ ਆ, ਮਰਦ ਜਿੰਨਾ ਹੋ ਸਕੇ ਓਨਾ ਹੀ ਵੱਧ ਚੜ ਕੇ ਪਤਾ ਲੱਗੇ ਵੀ ਦੀਵਾਨ ਲੱਗੇ ਆ, ਗੂੰਜਾ ਪੈ ਜਾਣ। ਸੋ ਸਾਧ ਸੰਗਤ ਆਓ ਪਿਆਰ ਵਿੱਚ, ਲਾਹਾ ਲਓ ਸਰਬ ਸੰਗਤਾਂ ਦਾ, ਪ੍ਰਬੰਧਕਾਂ ਦਾ, ਗੁਰੂ ਪਿਆਰੇ ਗੁਰੂ ਸਵਾਰਿਆਂ ਦਾ, ਸਭ ਦਾ ਧੰਨਵਾਦ। ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੀ ਜਿੰਨੇ ਅੱਜ ਆਏ ਹੋ ਕੱਲ ਨੂੰ ਪੰਜ ਪੰਜ ਚਾਰ ਚਾਰ ਨੂੰ ਪ੍ਰੇਰ ਕੇ ਲਿਆਉਣਾ, ਅੰਮ੍ਰਿਤ ਛਕਣ ਵਾਸਤੇ ਖੁਦ ਤਿਆਰ ਹੋਵੋ ਤੇ ਹੋਰਾਂ ਨੂੰ ਤਿਆਰ ਕਰੋ, ਜਿਨ੍ਹਾਂ ਨੇ ਪਹਿਲਾਂ ਅੰਮ੍ਰਿਤ ਛਕਿਆ ਪੰਜ ਪੰਜ ਚਾਰ ਚਾਰ ਜਣਿਆਂ ਨੂੰ ਹੋਰ ਪ੍ਰੇਰੋ, ਵੱਧ ਤੋਂ ਵੱਧ ਸੰਗਤਾਂ ਅੰਮ੍ਰਿਤ ਛਕ ਕੇ ਗੁਰੂ ਕੇ ਜਹਾਜ਼ੇ ਚੜੋ। ਪਰਸੋਂ ਨੂੰ ਅੰਮ੍ਰਿਤ ਦਾ ਬਾਟਾ, ਸ਼ਾਮ ਨੂੰ 6 ਵਜੇ ਤਿਆਰ ਹੋਣਾ, ਵੱਧ ਤੋਂ ਵੱਧ ਤਿਆਰੀ ਕਰੋ। ਸਰਬ ਸੰਗਤਾਂ ਦਾ ਧੰਨਵਾਦ। ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਨੇ ਉਹਨਾਂ ਚਿਰ ਕੋਈ ਵੀ ਜਾਣ ਦੀ ਖੇਚਲਾ ਨਾ ਕਰੇ। ਬੇਨਤੀ ਹੈ ਭਾਈ, ਮਹਾਰਾਜ ਜੀ ਅੱਗੇ ਅੱਗੇ ਜਾਣਗੇ, ਸੰਗਤਾਂ ਨੇ ਮਗਰ ਮਗਰ ਜਾਣਾ, ਪਹਿਲਾਂ ਕੋਈ ਵੀ ਨਾ ਜਾਵੇ। ਉਹ ਜਾ ਸਕਦਾ ਜਿਹਨੂੰ ਸੁਣਦਾ ਹੀ ਨਹੀਂ, ਜਾਂ ਤੇ ਉਹ ਜਾ ਸਕਦਾ ਜਿਹਨੂੰ ਸੁਣਦਾ ਹੀ ਨਹੀਂ, ਜਾਂ ਫਿਰ ਉਹ ਜਿਹਦਾ ਮਹਾਰਾਜ ਨਾਲ ਪ੍ਰੇਮ ਨਹੀਂ, ਕੇਵਲ ਰੌਣਕ ਮੇਲੇ ਹੀ ਵੇਖਣ ਆਇਆ। ਸਤਿਗੁਰੂ ਜਾਣਗੇ ਆਪਾਂ ਫੇਰ ਜਾਣਾ, ਇਹਦੇ ਚ ਮਹਾਰਾਜ ਦਾ ਸਤਿਕਾਰ ਹੁੰਦਾ। ਕਈ ਵਾਰੀ ਵੇਖਿਆ ਮਹਾਰਾਜ ਜੀ ਉੱਥੇ ਹੀ ਹੁੰਦੇ ਆ, ਕੀਰਤਨ ਕਰਨ ਵਾਲੇ ਕੀਰਤਨ ਕਰੀ ਜਾਂਦੇ ਆ, ਪੰਡਾਲ ਸਾਰਾ ਖਾਲੀ, ਏਦਾਂ ਚੰਗਾ ਨਹੀਂ ਲੱਗਦਾ। ਮਹਾਰਾਜ ਨੂੰ ਵਧਾਇਗੀ ਦੇ ਕੇ ਤੇ ਸਤਿਗੁਰਾਂ ਤੋਂ ਵਧਾਇਗੀ ਲੈ ਕੇ ਫਿਰ ਅਸੀਂ ਆਪੋ ਆਪਣੇ ਘਰਾਂ ਨੂੰ ਜਾਣਾ। ਭਾਈ ਸਤਿਗੁਰਾਂ ਤੋਂ ਪਹਿਲਾਂ ਨਹੀਂ ਜਾਣਾ, ਮਹਾਰਾਜ ਦਾ ਅਦਬ ਸਤਿਕਾਰ ਮੁੱਖ ਰੱਖਣਾ। ਸੋ ਆਓ ਹੁਣ ਸਾਰੇ ਪੜ੍ਹੋ ਅਨੰਦ ਸਾਹਿਬ, ਫਿਰ ਅਰਦਾਸ, ਫਿਰ ਹੁਕਮਨਾਮੇ, ਫਿਰ ਸਭ ਨੇ ਮਹਾਰਾਜ ਦਾ ਅਦਬ ਸਤਿਕਾਰ ਕਰਦੇ ਆਪੋ ਆਪਣੇ ਘਰਾਂ ਨੂੰ ਜਾਣਾ ਹੈ। ਇੱਕ ਬੇਨਤੀ ਹੋਰ, ਅੱਜ ਸੰਗਤ ਲੇਟ ਆਈ ਆ ਕਾਫੀ, ਲੇਟ ਨਹੀਂ ਆਉਣਾ, ਜਲਦੀ ਆਉਣ ਦੀ ਖੇਚਲਾ ਕਰਨੀ ਆ ਵੀ ਅੱਜ ਸਮਾਂ ਲੇਟ ਹੋ ਗਿਆ ਕਾਫੀ। ਸੰਗਤ ਨੂੰ ਬੇਨਤੀ ਆ ਵੀ ਲੇਟ ਨਹੀਂ ਕਰਨਾ, ਜਲਦੀ ਆਉਣ ਦੀ ਖੇਚਲਾ ਕਰਨੀ, ਲਗਭਗ 8 ਵਜੇ ਤੋਂ ਪਹਿਲਾਂ ਪਹਿਲਾਂ ਸਾਰੇ ਪਹੁੰਚ ਕੇ ਬੈਠਣ ਦੀ ਕਿਰਪਾਲਤਾ ਕਰਿਆ ਕਰੋ। ਧੰਨ ਹੋ ਜਿਨ੍ਹਾਂ ਨੇ ਇੰਨੀ ਸਰਦੀ ਦੇ ਵਿੱਚ ਪਹੁੰਚ ਕੇ ਵੀ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰੀਆਂ ਨੇ।
ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ।
ਬੇਨਤੀ ਆ, ਕੀਰਤਨ ਭੇਟਾ ਦੇਣ ਵਾਲਾ ਕੋਈ ਵੀ ਇੱਥੇ ਸਿਰ ਨਾ ਝੁਕਾਵੇ, ਸਿਰ ਝੁਕੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਝੁਕੇ।
ਆਨੰਦ ਪਿਆ ਮਾਏ ਸਤ ਰਾਗ ਰਤਨ ਬਾਲ ਪਰੀਆ ਸ਼ਬਦ ਗਾਵਣ ਆਇਆ ਹਰੀ ਕੇਰਾ ਸਾਰਣਾ ਕਾਰ ਹਰੇ ਤੇ
ਸਭਨਾ ਗੱਲਾਂ
ਮੱਥਾ ਨਾ ਟੇਕੇ ਕੋਈ
ਤਰਸ ਭਾਗ ਸ਼ਬਦ ਕਲਾ ਜਿਤ ਕਰ
ਪੰਚ ਭੂਤ ਗੁਰ
ਕਰਮ
ਸਾਰੇ ਦੋ ਕੁ ਮਿੰਟ ਵਾਸਤੇ, ਜ਼ਿਆਦਾ ਸਮਾਂ ਨਹੀਂ।
ਕਿਉਂਕਿ ਅਜੇ ਸਵਾ ਕੁ ਦਸ ਹੋਏ ਆ, ਪੰਜ ਕੁ ਮਿੰਟ ਲੱਗ ਜਾਣਗੇ, ਬਹੁਤੀ ਗੱਲ ਨਹੀਂ। ਸਾਰੇ ਨੇਤਰ ਬੰਦ ਕਰਕੇ, ਅੱਖਾਂ ਬੰਦ ਕਰਕੇ, ਚੌਂਕੜੇ ਮਾਰ ਕੇ ਬੈਠੋ। ਸਾਰੇ ਬੋਲਿਓ ਭਾਈ, ਸਾਰੇ ਬੈਠ ਜਾਓ। ਪਹਿਲੀ ਗੱਲ ਤੇ ਮੈਂ ਬੇਨਤੀ ਅੱਜ ਫੇਰ ਕਰਦਿਆਂ ਕਿ ਆਹ ਪੰਜ ਦਸ ਨਹੀਂ ਵੀ ਦਿਓਗੇ ਤਾਂ ਵੀ ਕੋਈ ਗੱਲ ਨਹੀਂ, ਪਰ ਇੱਥੇ ਮੱਥਾ ਨਹੀਂ ਟੇਕਣਾ ਕਿਸੇ। ਜ਼ਰੂਰੀ ਬੇਨਤੀ, ਸਾਰੇ ਨੇਤਰ ਬੰਦ ਕਰਕੇ, ਅੱਖਾਂ ਬੰਦ ਕਰਕੇ ਬੈਠੋ ਤੇ ਬੋਲਿਓ। ਸਾਰੇ ਸਾਰੇ ਜਪਿਓ, ਇੰਜ ਸਮਝਿਓ ਵੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਸਾਡੇ ਵਿੱਚ ਹੀ ਬੈਠੇ ਨੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਵਿੱਚ ਨੇ ਤੇ ਦਸੇ ਪਾਤਸ਼ਾਹੀਆਂ ਹੀ ਸਾਡੇ ਵਿੱਚ। ਆਓ ਸਾਰੇ ਬੋਲਿਓ। ਕਿੰਨੀ ਪਾਵਰ ਹੈ, ਇੱਕਦਮ ਸਾਰੇ ਸ਼ਾਂਤੀ ਵਰਤ ਗਈ। ਅਗਰ ਰੋਜ਼ ਪੰਜ ਦਸ ਮਿੰਟ ਲਾਈਏ, ਸਾਡੇ ਅੰਦਰ ਵੀ ਸ਼ਾਂਤੀ ਵਰਤ ਜਾਏਗੀ, ਤਪਸ਼ ਖਤਮ ਹੋ ਜਾਏਗੀ, ਜਨਮਾਂ ਜਨਮਾਂਤਰਾਂ ਦੇ ਰੋਣੇ ਧੋਣੇ ਸਭ ਮੁੱਕ ਜਾਣਗੇ। ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਛਾਰ, ਸਦਾ ਵਾਸਤੇ ਸਾਡੇ ਚਿਹਰੇ ਤੇ ਮੁਸਕਰਾਹਟ ਆ ਜਾਏਗੀ, ਸਦਾ ਵਾਸਤੇ ਸਾਡੀ ਜ਼ਿੰਦਗੀ ਵਿੱਚ ਖੇੜਾ ਆ ਜਾਏਗਾ, ਸਦਾ ਵਾਸਤੇ ਸਾਡੀ ਜ਼ਿੰਦਗੀ ਵਿੱਚ ਆਨੰਦ ਆ ਜਾਏਗਾ। ਸੋ ਆਪ ਜੀ ਨੇ ਆਨੰਦ ਸਾਹਿਬ ਦਾ ਆਨੰਦ ਮਾਣਿਆ ਹੈ, ਪੜੋ ਸਲੋਕ ਫਿਰ ਅਰਦਾਸ ਕਰੀਏ। ਸਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਜੀ ਕਾ